ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਪੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਲਾਹਣਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਵਾਰ ਜੇ ਸੌ ਵੇਰ ਕਮਾਈਐ ਕੂੜੈ ਕੂੜਾ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਅਕਾਲ ਮੂਰਤ ਵਾਹਿਗੁਰੂ ਦਾ ਹਿਰਦਾ ਸਮਰੱਥ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਓਟ ਆਸਰੇ ਸਦਕਾ ਸੋ ਘਰ ਅਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਚੱਲਦੀ ਲੜੀਵਾਰ ਵਿਚਾਰ ਵਿਆਖਿਆ ਅਧੀਨ ਅੱਜ ਦਾ ਸ਼ਬਦ ਹੈ ਸ੍ਰੀ ਰਾਗ ਵਿੱਚ ਸਤਿਗੁਰੂ ਜੀ ਦੇ ਪਾਵਨ ਅੰਗ 17 ਤੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ। ਇਨ੍ਹਾਂ ਤਕਰੀਬਨ 2 ਸ਼ਬਦਾਂ ਵਿੱਚ ਇੱਕੋ ਹੀ ਵਿਸ਼ੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਕਿ ਇਸ ਮਾਰਗ ਤੇ ਜੋ ਪਰਮਾਤਮਾ ਦਾ ਰਸਤਾ ਹੈ ਤੁਰਨ ਵਾਲੇ ਬੰਦੇ ਨੂੰ ਇੱਕ ਸਿੱਧਾ ਰਸਤਾ ਮਿਲ ਜਾਏ, ਇੱਕ ਕਲੀਅਰੈਂਸ ਉਹਦੇ ਕੋਲ ਆ ਜਾਏ, ਉਹਨੂੰ ਪਤਾ ਲੱਗ ਜਾਏ ਕਿ ਜਿਸ ਮਾਰਗ ਤੇ ਮੈਂ ਤੁਰਿਆ ਪਰਮਾਰਥ ਦਾ, ਪਰਮਾਤਮਾ ਦੇ ਰਾਹ ਤੇ ਜਾਣ ਵਾਲਾ, ਇਹਦੇ ਵਿੱਚ ਕਿਤੇ ਮੈਂ ਗਲਤ ਹੱਠ ਨਾਲ ਜ਼ੋਰ ਨਾ ਲਾਈ ਜਾਂ ਮੈਨੂੰ ਜੁਗਤ ਦਾ ਪਤਾ ਹੀ ਨਾ ਲੱਗੇ, ਕਿਤੇ ਮੈਂ ਉਸ ਜੁਗਤ ਨੂੰ ਜਾਣਾ ਹੀ ਨਾ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ। ਜੁਗਤਾਂ ਦੀ ਗੱਲ ਤੇ ਬੜੀ ਚੱਲਦੀ ਪਰਮਾਰਥ ਤੇ, ਹਰ ਇੱਕ ਮਜ਼ਹਬ ਵਿੱਚ ਹਰ ਇੱਕ ਧਰਮ ਵਿੱਚ ਲੁਭਾਏ ਮਾਨ ਜੁਗਤਾਂ ਦਾ ਵਰਣਨ ਵੀ ਚੱਲਦਾ ਹੈ। ਲੋਕ ਸਰੀਰ ਦੇ ਕੁਝ ਸੈਂਟਰ ਦੱਸ ਕੇ ਧਿਆਨ ਲਵਾਉਂਦੇ ਨੇ, ਉਹਦੇ ਨਾਲ ਆਮ ਬੰਦਾ ਬੜੀ ਜਲਦੀ ਪ੍ਰਭਾਵਿਤ ਹੁੰਦਾ ਵੀ ਇਹ ਕੰਮ ਤਾਂ ਬਿਲਕੁਲ ਗਿਣਿਆ ਮਿਥਿਆ ਸੌਖ ਹੈ, ਕੋਈ 6 ਚੱਕਰਾਂ ਦੇ ਧਿਆਨ ਵਿੱਚ ਪਾਉਂਦਾ ਹੈ, ਕੋਈ 3 ਕੁੱਟੀ ਅੱਖਾਂ ਦੇ ਵਿਚਕਾਰ ਕਹਿੰਦਾ ਧਿਆਨ ਲਾਓ, ਕੋਈ ਹੋਰ ਕੋਈ ਧਿਆਨ ਕਹਿੰਦਾ, ਵੱਖਰੇ ਵੱਖਰੇ ਨੇ, ਪਰ ਇਹ ਸਾਰੇ ਟਾਰਗੇਟ ਸਿਰਫ ਸੀਮਤ ਨੇ, ਹੱਦ ਬੰਨੀ ਵਿੱਚ ਨੇ। ਇਹ ਠੀਕ ਹੈ ਥੋੜਾ ਜਿਹਾ ਸਹਾਰਾ ਦੇ ਸਕਦੇ ਪਰ ਕਈ ਵਾਰੀ ਨੁਕਸਾਨ ਵੀ ਕਰਦੇ, ਕਿਉਂਕਿ ਓਨੀ ਯੋਗਤਾ ਅਜੇ ਓਨੀ ਸਮਰੱਥਾ ਓਨੀ ਤਾਕਤ ਅਜੇ ਮਨੁੱਖ ਦੇ ਅੰਤਿਸ਼ਕਰਨ ਵਿੱਚ ਨਹੀਂ ਹੁੰਦੀ ਜਿਸ ਕੰਮ ਨੂੰ ਹੱਥ ਪਾ ਲੈਂਦਾ ਸਿੱਧਾ ਹੀ ਧਿਆਨ ਡਾਇਰੈਕਟ। ਜਿਵੇਂ ਆਪਾਂ ਬੀਜ ਤੇ ਬੜਾ ਮਹਿੰਗਾ ਖਰੀਦ ਲਿਆਂਦਾ ਤੇ ਉਹਨੂੰ ਡਰਿੱਲ ਵੀ ਬੜੀ ਮਹਿੰਗੀ ਮਸ਼ੀਨ ਨਾਲ ਕਰ ਦਿੱਤਾ ਠੀਕ ਥਾਂ ਤੇ, ਪਰ ਜ਼ਮੀਨ ਵਿੱਚ ਵੱਤਰ ਕੋਈ ਨਹੀਂ ਸੀ, ਸੁੱਕੀ ਪਈ ਸੀ। ਜ਼ਮੀਨ ਸੁੱਕੀ ਸੀ, ਸਾਰੇ ਮਿਹਨਤਾਂ ਕੀਤੀਆਂ, ਬੀਜ ਉੱਗਿਆ ਨਹੀਂ, ਸੜ ਗਿਆ। ਇਸ ਤਰ੍ਹਾਂ ਇਹ ਜਿਹੜੇ ਧਿਆਨ ਨੇ ਨਾ, ਕੋਈ ਕਹਿੰਦਾ ਅੱਖਾਂ ਪਿੱਛੇ ਲਾਓ, ਕੋਈ ਕਹਿੰਦਾ ਸਿਰ ਦੀ ਬੋਧੀ ਤੇ ਲਾਓ, ਕੋਈ ਕਿਤੇ, ਇਹ ਅਸਲ ਵਿੱਚ ਬੰਦਗੀ ਦਾ ਸਿੱਟਾ ਸਨ, ਸਿੱਟਾ ਸੀ ਬੰਦਗੀ ਦਾ ਸਿੱਟਾ, ਕਰ ਕਰਕੇ ਭਗਤੀ ਕਰ ਕਰਕੇ ਜਦੋਂ ਸਿੱਟਾ ਨਿਕਲਿਆ, ਅਵਸਥਾ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ, ਆਪਣੇ ਆਪ ਹੁੰਦੀਆਂ ਨੇ। ਪਰ ਹੁਣ ਇਧਰੋਂ ਸ਼ੁਰੂ ਕਰ ਦਿੱਤਾ, ਪਹਿਲਾਂ ਸਿੱਟੇ ਨੂੰ ਜਾ ਹੱਥ ਪਾਇਆ ਤੇ ਨੁਕਸਾਨ ਹੋ ਗਿਆ, ਇਹ ਰਸਤੇ ਬਹੁਤੇ ਕਾਮਯਾਬ ਨਹੀਂ। ਇਸ ਲਈ ਗੁਰੂ ਸਾਹਿਬ ਅੱਜ ਦੇ ਸ਼ਬਦਾਂ ਵਿੱਚ ਇੱਕ ਹੋਰ ਸੈਂਟਰ ਤੇ ਭਗਤੀ ਕਰਨ ਦੀ ਗੱਲ ਕਰ ਰਹੇ, ਕਿਉਂਕਿ ਸਾਰੀਆਂ ਚੀਜ਼ਾਂ ਸਰੀਰ ਤੱਕ ਸੀਮਿਤ ਰਹਿ ਜਾਂਦੀਆਂ, ਮਨੁੱਖ ਦੇ ਆਂਤਰਿਕ ਅੰਦਰਲੇ ਹਿੱਸੇ ਆਤਮਾ ਨੂੰ ਹਿਰਦੇ ਨੂੰ ਅੰਦੋਲਿਤ ਨਹੀਂ ਕਰਦੀਆਂ, ਉੱਥੋਂ ਤੱਕ ਇਹਨਾਂ ਦੀ ਪਹੁੰਚ ਨਹੀਂ। ਤੇ ਜਿਹੜਾ ਸਾਡਾ ਮਨ ਹੈ, ਜਿਹੜੀਆਂ ਸਾਡੀਆਂ ਵਾਸ਼ਨਾਵਾਂ ਹਨ, ਜਿਹੜੇ ਸਾਡੇ ਬੜੇ ਹੀ ਸੂਖਸ਼ਮ ਖਿਆਲਾਤ ਹਨ, ਪੁਰਾਣੇ ਜਨਮਾਂ ਦੇ ਕੀਤੇ ਹੋਏ ਅੰਦਰ ਬਣੇ ਨੇ, ਉਹ ਜਦੋਂ ਅਸੀਂ ਕੋਈ ਸਰੀਰਕ ਸਾਧਨਾ ਕਰਨੇ ਆ ਤੇ ਉਹ ਮਨ ਵਿੱਚ ਲੁਕ ਜਾਂਦੇ ਜਾ ਕੇ, ਉਹ ਖਿਆਲ ਜਿਨ੍ਹਾਂ ਨੂੰ ਡਿਲੀਟ ਕਰਨਾ ਤੋੜਨਾ ਹੈ, ਜਿਹੜੀ ਕੂੜ ਦੀ ਕੰਧ ਹੈ। ਤੇ ਜੇ ਕੋਈ ਮਨ ਦੇ ਤੌਰ ਤੇ ਵਿਚਾਰਾਂ ਕਰ ਕਰਕੇ ਮਨ ਨੂੰ ਸ਼ੁੱਧ ਕਰਦਾ ਤੇ ਉਹ ਇੱਕ ਅਗਲੇ ਤਲ ਤੇ ਚਲੇ ਜਾਂਦੇ ਨੇ, ਉਹ ਹਿਰਦੇ ਵਿੱਚ ਲੁਕ ਜਾਂਦੇ, ਬੁੱਧੀ ਵਿੱਚ ਲੁਕ ਜਾਂਦੇ। ਤਾਂ ਅੱਜ ਗੁਰੂ ਸਾਹਿਬ ਇਨ੍ਹਾਂ ਸ਼ਬਦਾਂ ਵਿੱਚ ਠੀਕ ਤੀਸਰੇ ਤਲ ਦੀ ਗੱਲ ਕਰ ਰਹੇ ਨੇ, ਜਿਹਨੂੰ ਮਤ ਕਹਿੰਦੇ, ਜਿਸ ਨੂੰ ਬੁੱਧੀ ਕਹਿੰਦੇ। ਬੁੱਧੀ ਤੋਂ ਕੰਮ ਸ਼ੁਰੂ ਕਰਦੇ, ਕਹਿੰਦੇ ਇੱਥੋਂ ਇਹ ਕਲਾਸ ਤੇਰੀ, ਇੱਥੇ ਤੂੰ ਕੰਮ ਕਰਨਾ ਬੁੱਧੀ ਨੂੰ। ਔਰ ਗੁਰੂ ਸਾਹਿਬ ਨੇ ਪਹਿਲੇ ਸ਼ਬਦ ਵਿੱਚ ਕਿਹਾ, ਪਹਿਲਾਂ ਗੱਲ ਸਰੀਰ ਤੋਂ ਵੀ ਸ਼ੁਰੂ ਕੀਤੀ, ਫਿਰ ਮਨ ਤੋਂ ਵੀ ਕੀਤੀ, ਫਿਰ ਬੁੱਧੀ ਤੋਂ ਕੀਤੀ, ਇਹਨਾਂ ਦੀ ਸ਼ੁੱਧਤਾ ਕਰ। ਸਤਿਗੁਰੂ ਨੇ ਕਿਹਾ ਇਹਨਾਂ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰ, ਧੋਣ ਦੀ ਕੋਸ਼ਿਸ਼ ਕਰ, ਇਹਨਾਂ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰ। ਜਦੋਂ ਇਹ ਧੁੱਪ ਜਾਣਗੇ, ਆਪਣੇ ਆਪ ਇਹਨਾਂ ਵਿੱਚ ਆਨੰਦ ਪੈਦਾ ਹੋਏਗਾ। ਗੁਰੂ ਸਾਹਿਬ ਦਾ ਮਤਲਬ ਹੈ, ਜੇ ਕੋਈ ਮਨੁੱਖ ਹੋਰ ਮਤ ਦੇ ਨਾਲ, ਆਪਣੇ ਜ਼ੋਰ ਨਾਲ, ਆਪਣੇ ਹੱਠ ਨਾਲ, ਮੈਲ ਨਾਲ ਭਰੀ ਮਤ ਦੇ ਨਾਲ ਪਰਮਾਤਮਾ ਦੇ ਦਰ ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ, ਤੇ ਉਹ ਵਿਅਰਥ ਵਿੱਚ ਆਪਣਾ ਜ਼ੋਰ ਲਾਈ ਜਾਂਦਾ ਤੇ ਵਾਰ ਵਾਰ ਟਾਈਮ ਖਰਾਬ ਕਰੀ ਜਾਂਦਾ, ਉਹਦੀ ਜ਼ਿੰਦਗੀ ਵਿੱਚ ਵਿਕਾਸ ਨਹੀਂ ਹੋਵੇਗਾ। ਜੇ 100 ਵੇਰ ਕਮਾਈ ਹੈ, ਰਹਾ ਉਹਦੀ ਤੁੱਕ ਨੂੰ ਆਧਾਰ ਬਣਾਵਾਂਗੇ। ਜੇ 100 ਵੇਰ ਕਮਾਈ ਹੈ, ਕੂੜਾ ਕੂੜਾ ਜ਼ੋਰ, ਕਹਿੰਦੇ ਜਿੰਨਾ ਚਿਰ ਬੰਦੇ ਦੀ ਮਤ ਸ਼ੁੱਧ ਨਹੀਂ ਨਾ ਹੋਈ, ਮਤ ਬੁੱਧੀ ਵਿੱਚੋਂ ਫੈਸਲੇ ਗਲਤ ਜਿਹੜੇ ਨੇ ਉਹ ਠੀਕ ਨਹੀਂ ਹੋਏ, ਉਹਦੀ ਬੁੱਧ ਵਿੱਚ ਪ੍ਰਕਾਸ਼ ਨਹੀਂ ਹੋਇਆ, ਉਹਦਾ ਸੰਕਲਪ ਸ਼ੁੱਧੀ ਨਹੀਂ ਹੋਈ, ਇਹਨੂੰ ਮੈਂ ਇੱਕ ਨਾਮ ਦੇ ਦਿਆਂ। ਇਹ ਸਾਰਾ ਸ਼ਬਦ ਸੰਕਲਪ ਸ਼ਕਤੀ ਨੂੰ ਸ਼ੁੱਧ ਕਰਨ ਦੀ ਗੱਲ ਕਰਦਾ, ਇਸ ਕਰਕੇ ਸ਼ਬਦ ਦੀ ਵਿਆਖਿਆ ਦਾ ਨਾਮ ਹੀ ਅਸੀਂ ਰੱਖ ਸਕਦੇ ਹਾਂ ਸੰਕਲਪ ਸ਼ੁੱਧੀ। ਬੁੱਧੀ ਨੂੰ ਸ਼ੁੱਧ ਕਰਨਾ, ਪਵਿੱਤਰ ਕਰਨਾ, ਧੋ ਦੇਣਾ, ਆਪਣੇ ਫੈਸਲੇ ਬਿਲਕੁਲ ਇਕਦਮ ਬੇਪਰਵਾਹੀ ਦੇ ਨਾਲ ਹੋ ਜਾਣੇ, ਤੇ ਬੁੱਧੀ ਦਾ ਉਹ ਹਿੱਸਾ ਜਾਗ ਪੈਣਾ ਜਿਹੜਾ ਆਪਣੇ ਆਪ ਨੂੰ ਵੇਖ ਲੈਂਦਾ। ਨਹੀਂ ਤੇ ਬੁੱਧੀ ਤੇ ਸਾਰਿਆਂ ਕੋਲ ਬੁੱਧੀਮਾਨੀ, ਹੰਕਾਰ ਵੀ ਹੋ ਸਕਦਾ ਬੁੱਧੀਮਾਨ ਬੰਦੇ ਵਿੱਚ, ਬੁੱਧੀ ਤੇ ਉਹਦੀ ਵੀ ਹੈ, ਹੰਕਾਰੀ, ਰਸਕਸ ਆਪ ਸਲਾਣ ਉਹ ਵੀ ਹੋ ਸਕਦਾ। ਪਰ ਬੁੱਧੀ ਜਦੋਂ ਆਪਣੇ ਆਪ ਨੂੰ ਵੇਖਣ ਲੱਗ ਪਏ, ਬੁੱਧੀ ਸ਼ੀਸ਼ਾ ਬਣ ਗਈ ਜੋ ਆਪਣੇ ਆਪ ਨੂੰ ਵਿਖਾਉਂਦੀ ਏ, ਬੁੱਧੀ ਇੱਕ ਸ਼ੀਸ਼ਾ ਹੈ, ਵਿਵੇਕ ਬੁੱਧੀ ਜਿਹਨੂੰ ਕਿਹਾ, ਜਦੋਂ ਇਹ ਸ਼ੀਸ਼ਾ ਪਵਿੱਤਰ ਹੋ ਗਿਆ ਵਾਹਿਗੁਰੂ ਦੇ ਨਾਮ ਦੇ ਨਾਲ, ਤੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਆਪਣੀ ਤਸਵੀਰ ਦਿਸੀ, ਉਹ ਪਿਛਲੇ ਦੋਵੇਂ ਸ਼ਬਦ ਜਿਹਦੇ ਵਿੱਚ ਆਪਣੇ ਔਗੁਣ ਦਿਸੇ ਨੇ, ਉਹ ਸ਼ੁੱਧ ਬੁੱਧੀ ਵਾਲੇ ਮਨੁੱਖ ਦੀ ਅਵਸਥਾ ਹੈ। ਜਦੋਂ ਬੁੱਧੀ ਸਾਡੀ ਸ਼ੁੱਧ ਹੋ ਜਾਏਗੀ, ਮਤ ਸ਼ੁੱਧ ਹੋ ਜਾਏਗੀ, ਗੁਰੂ ਕੀ ਮਤ ਬਣ ਜਾਏਗੀ, ਉਸ ਵੇਲੇ ਉਹਦੇ ਚੋਂ ਆਪਣਾ ਜੀਵਨ ਦਿਸੇਗਾ, ਤੇ ਉਸ ਸ਼ੁੱਧ ਮਤ ਦੇ ਨਾਲ ਫਿਰ ਜਦੋਂ ਅਸੀਂ ਨਾਮ ਜਪਣੇ ਆ, ਉਹ ਫਿਰ ਥੋੜਾ ਜਪਿਆ ਨਾਮ ਵੀ ਉਹਦੇ ਦਰ ਨਾਲ ਕੁਨੈਕਸ਼ਨ ਕਰ ਲੈਂਦਾ, ਜੋੜ ਪਾ ਦਿੰਦਾ। ਉਹਦੇ ਤੋਂ ਬਿਨਾਂ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ 100 ਵੇਰ ਕਮਾਈ ਹੈ, ਭਲੇ ਮਾਨਸਾ ਧਿਆਨ ਰੱਖ, ਜੇ ਤੂੰ ਸੋਚੇ ਵੀ ਬੁੱਧੀ ਵਿੱਚ ਰਵੇ ਮਲੀਨਤਾ ਤੇ ਮੈਂ ਕਮਾਈ ਬੜੀ ਕਰੀ ਜਾਂ, ਕਹਿੰਦੇ 100 ਵਾਰੀ ਕਮਾ, ਇੱਕ ਵਾਰੀ ਕਦ ਲਈ ਕਮਾਉਣਾ। ਜੇ 100 ਵੇਰ ਕਮਾਈ, ਕੂੜਾ ਕੂੜਾ ਜ਼ੋਰ, ਜੇ ਉਸ ਕਰਨ ਵਾਲੀ ਚੀਜ਼ ਦੇ ਵਿੱਚ ਝੂਠ ਹੈ ਤੇ ਕੰਮ ਕਿਵੇਂ ਚੰਗਾ ਹੋ ਸਕੇਗਾ। ਉਦਾਹਰਨ ਦੇ ਤੌਰ ਤੇ ਜੇ ਬੰਦੇ ਨੇ ਭੋਜਨ ਖਾਣਾ ਹੈ, ਭੋਜਨ ਬੜਾ ਪਵਿੱਤਰ ਹੈ, ਬਣਾਉਣ ਵਾਲੇ ਨੇ ਬੜੇ ਧਿਆਨ ਨਾਲ ਸਫਾਈ ਰੱਖ ਕੇ ਤਿਆਰ ਕੀਤਾ, ਸੋਚ ਰੱਖ ਕੇ ਭੋਜਨ ਤਿਆਰ ਹੋ ਗਿਆ, ਸਭ ਕੁਝ ਤਿਆਰ ਬਰ ਤਿਆਰ, ਸੁਗੰਧੀਆਂ ਆਉਂਦੀਆਂ ਨੇ ਤੇ ਥਾਲ ਰੱਖ ਦਿੱਤਾ ਇੱਕ ਬੰਦੇ ਦੇ ਸਾਹਮਣੇ, ਤੇ ਜਿਹਦੇ ਹੱਥ ਨਾਲ ਜਿਹੜੇ ਨਾਲ ਖਾਣਾ ਸੀ ਉਹ ਗੰਦਗੀ ਨਾਲ ਮਿੱਟੀ ਨਾਲ ਭਰਿਆ ਹੋਇਆ। ਹੁਣ ਉਹ ਜਿਹੜਾ ਪਵਿੱਤਰ ਭੋਜਨ ਨੇ ਉਹ ਪਵਿੱਤਰ ਭੋਜਨ ਕੀ ਕਰੇਗਾ, ਕਿਉਂਕਿ ਜਿਹੜੀ ਚੀਜ਼ ਨੇ ਉਹਨੂੰ ਅੰਦਰ ਲੈ ਕੇ ਜਾਣਾ ਉਹ ਅਪਵਿੱਤਰ ਹੈ। ਬੁੱਧੀ ਹੱਥ ਹੈ ਮਨੁੱਖ ਦਾ, ਗੁਰਬਾਣੀ ਤੇ ਭੋਜਨ ਬੜਾ ਪਵਿੱਤਰ, ਗੁਰੂ ਕੀ ਮੱਤ ਤੇ ਬੜੀ ਪਵਿੱਤਰ ਹੈ, ਨਾਮ ਤੇ ਬੜਾ ਪਵਿੱਤਰ ਹੈ, ਬਾਣੀ ਪੜ੍ਹਨੇ ਆ ਸਾਰੇ ਆਪਾਂ। ਪਰ ਹੁਣ ਜਿਹੜਾ ਹੱਥ ਹੈ ਨਾ ਭੋਜਨ ਖਾਣ ਵਾਲਾ, ਜਿਹੜੀ ਬੁੱਧੀ ਹੈ ਸਾਡੀ, ਜਿੱਥੇ ਅਸੀਂ ਬੌਧਿਕ ਤਲ ਤੇ ਸੰਕਲਪ ਫੈਸਲੇ ਕਰਨੇ, ਉਹ ਮਲੀਨ ਹੈ, ਉਹ ਹੱਥ ਮੈਲਾ ਹੈ ਤੇ ਪਵਿੱਤਰ ਭੋਜਨ ਵੀ ਖਾਂਦਿਆਂ ਖਾਂਦਿਆਂ ਉਹ ਵੀ ਸਰੀਰ ਵਿੱਚ ਜੂਠੇ ਹੱਥ ਹੋਣ ਕਰਕੇ ਇਨਸਪੈਕਸ਼ਨ ਕਰ ਦੇਗਾ, ਰੋਗ ਪੈਦਾ ਕਰ ਦੇਗਾ। ਇਸ ਕਰਕੇ ਜ਼ਰੂਰੀ ਨਹੀਂ ਇੱਕ ਬੰਦਾ ਜਪੀ ਤਪੀ ਬੜਾ ਹੈ ਤੇ ਜ਼ਰੂਰ ਉਹਦੇ ਅੰਦਰ ਸੱਚ ਪ੍ਰਗਟ ਹੋਏਗਾ, ਕਿਉਂਕਿ ਜਿਹੜੀ ਚੀਜ਼ ਅੰਦਰ ਲੈ ਕੇ ਜਾ ਰਹੀ ਹੈ ਬਾਣੀ ਨੂੰ, ਸੱਚ ਨੂੰ, ਉਹ ਜਿਹੜੀ ਸ਼ੁੱਧ ਹੈ ਨੀ, ਗੁਰੂ ਸਾਹਿਬ ਇੱਥੇ ਉਹਦਾ ਜ਼ੋਰ ਦੇ ਰਹੇ ਨੇ। ਕਹਿੰਦੇ ਉਸ ਵਿਵੇਕ ਬੁੱਧ ਨੂੰ ਠੀਕ ਕਰ ਤੇ ਸ਼ੁਰੂ ਕੀਤਾ ਸਰੀਰ ਤੋਂ, ਕਿੰਨਾ ਦੀ ਬੁੱਧੀ ਪਵਿੱਤਰ ਕਿਵੇਂ ਹੋਏਗੀ। ਇਥੋਂ ਗੁਰੂ ਨਾਨਕ ਸਾਹਿਬ ਆਰੰਭਤਾ ਕਰਦੇ ਨੇ, ਹਜ਼ੂਰ ਕਹਿੰਦੇ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ। ਇਹ ਸਾਰੀਆਂ ਉਦਾਹਰਣਾਂ ਨੇ, ਕੁੰਗੂ ਕਹਿੰਦੇ ਨੇ ਕੇਸਰ ਨੂੰ, ਰਤਨ ਬੜੇ ਕੀਮਤੀ ਇਹ ਰਤਨ ਹੁੰਦੇ ਨੇ, ਤੇ ਅਗਰ ਇੱਕ ਖਾਸ ਤਰ੍ਹਾਂ ਦੀ ਲੱਕੜ ਹੈ ਜਿਹਦੇ ਵਿੱਚ ਬੜੀ ਤੇਜ਼ ਸੁਗੰਧੀ ਹੁੰਦੀ ਹੈ। ਇਹ ਤਿੰਨ ਉਦਾਹਰਣਾਂ ਦਿੱਤੀਆਂ ਨੇ ਤੇ ਕੁੰਗੂ ਜਿਹੜਾ ਹੈ ਇਹ ਕਸਤੂਰੀ ਜਿਹੜੀ ਹੈ, ਕੁੰਗੂ ਕੇਸਰ ਜਿਹੜਾ ਹੈ ਇਹ ਪਵਿੱਤਰ ਬਹੁਤ ਹੁੰਦਾ ਹੈ। ਜਿੱਥੇ ਤੁਸੀਂ ਲਾ ਦਿਓ, ਜਿੱਥੇ ਕੇਸਰ ਛਿੜਕ ਦਿਓ, ਉੱਥੋਂ ਸਾਰੀ ਦੁਰਗੰਧ ਨੂੰ, ਬਦਬੂ ਨੂੰ ਹਟਾ ਦਿੰਦਾ ਹੈ। ਇੰਨਾ ਪਵਿੱਤਰ, ਇੰਨਾ ਸੁਗੰਧਿਤ ਹੈ ਕੁੰਗੂ ਕੀ ਕਾਇਆ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖਾਂ ਨੇ ਆਪਣੀ ਕਾਇਆ ਨੂੰ, ਆਪਣੇ ਸਰੀਰ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪਵਿੱਤਰ ਕਰ ਲਿਆ, ਕੇਸਰ ਵਰਗਾ ਕਰ ਲਿਆ। ਕੁੰਗੂ ਕੀ ਕਾਇਆ, ਕਾਇਆ ਦਾ ਅਰਥ ਹੈ ਉਹਨਾਂ ਦੀ ਦ੍ਰਿਸ਼ਟੀ ਪਵਿੱਤਰ ਹੋ ਗਈ ਹੈ, ਉਹਨਾਂ ਦਾ ਸੁਣਨਾ ਪਵਿੱਤਰ ਹੋ ਗਿਆ, ਕੰਨ ਪਵਿੱਤਰ ਹੋ ਗਏ, ਉਹਨਾਂ ਦੀ ਰਸਨਾ ਪਵਿੱਤਰ ਹੋ ਗਈ, ਝੂਠ ਨਹੀਂ ਬੋਲਦੇ, ਉਹਨਾਂ ਦੇ ਹੱਥ ਪਵਿੱਤਰ ਹੋ ਗਏ, ਕਿਸੇ ਦਾ ਹੱਕ ਨਹੀਂ ਖਾਂਦੇ, ਉਹਨਾਂ ਦੇ ਸਰੀਰ ਦਾ ਇੱਕ ਇੱਕ ਕਰਮ ਨਾਮ ਨੇ ਕੇਸਰ ਵਰਗਾ ਕਰ ਦਿੱਤਾ ਪਵਿੱਤਰ। ਇੱਥੋਂ ਸ਼ੁਰੂ ਹੋਏਗੀ ਬੁੱਧੀ ਦੀ ਸਫਾਈ, ਪਹਿਲਾਂ ਸਿੱਧੀ ਨਹੀਂ ਹੁੰਦੀ, ਇੱਥੋਂ ਆਰੰਭਤਾ ਹੋਵੇਗੀ। ਪਹਿਲੀ ਕਲਾਸ ਇਹ ਸਰੀਰ ਪਵਿੱਤਰ ਕੀਤਾ ਨਾਮ ਨੇ, ਸਰੀਰ ਦੀ ਪਵਿੱਤਰਤਾ ਇਹਦੇ ਵਿੱਚ ਸ਼ੁੱਧਤਾ ਰੱਖਣੀ ਸਰੀਰ ਦੀ, ਔਰ ਸਰੀਰ ਦੇ ਹਰ ਇੱਕ ਕਰਮ ਦੇ ਵਿੱਚ ਸ਼ੁੱਧਤਾ ਆ ਜਾਣੀ, ਪਵਿੱਤਰਤਾ। ਇਹ ਪਹਿਲੀ ਕਲਾਸ ਸਿੱਖ ਨੇ ਪੜ੍ਹ ਲਈ, ਜਦੋਂ ਉਹਦਾ ਵੇਖਣਾ ਠੀਕ ਹੋ ਗਿਆ, ਜਦੋਂ ਉਹਦਾ ਸੁਣਨਾ ਠੀਕ ਹੋ ਗਿਆ, ਜਦੋਂ ਉਹਦਾ ਬੋਲਣਾ ਠੀਕ ਹੋ ਗਿਆ, ਜਦੋਂ ਉਹਦਾ ਖਾਣਾ ਠੀਕ ਹੋ ਗਿਆ, ਇੱਕ ਕਲਾਸ ਜਿਹੜਾ ਸਿੱਖ ਬੁੱਧੀ ਨੂੰ ਧੋਣ ਦੀ ਪਹਿਲੀ ਪੂਰੀ ਕਰ ਗਿਆ। ਕੁੰਗੂ ਕੀ ਕਾਇਆ, ਹੁਣ ਕਾਇਆ ਜਿਹੜੀ ਕੁੰਗੂ ਵਰਗੀ ਬਣ ਗਈ, ਕੇਸਰ ਵਰਗੀ ਪਵਿੱਤਰ। ਇਹਦੇ ਤੋਂ ਅੱਗੇ ਅਗਲੀ ਕਲਾਸ ਉਹ ਹੈ ਮਾਨਸਿਕ ਤੌਰ ਤੇ ਵਿਚਾਰਾਂ ਨੂੰ ਸ਼ੁੱਧ ਕਰਨਾ। ਉਹਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਤੇ ਕਾਇਆ ਪਵਿੱਤਰ ਹੋਈ, ਫਿਰ ਕਹਿੰਦੇ ਰਤਨਾ ਕੀ ਲਲਿਤਾ, ਲਲਿਤਾ ਦਾ ਅਰਥ ਹੈ ਜੀਭ। ਕਹਿੰਦੇ ਐਸੇ ਗੁਰਮੁਖਾਂ ਦੀ ਜੀਭ ਇੰਜ ਹੋ ਗਈ ਜਿਵੇਂ ਰਤਨ ਤੇ ਹੀਰੇ ਤੇ ਜਵਾਹਰਾਤ ਹੁੰਦੇ ਨੇ, ਕਿਉਂਕਿ ਉਹਨਾਂ ਦੀ ਰਸਨਾ ਦੇ ਵਿੱਚੋਂ ਪਰਮਾਤਮਾ ਦੇ ਗੀਤ ਨਿਕਲ ਰਹੇ ਨੇ, ਪਰਮਾਤਮਾ ਦਾ ਗਾਇਨ, ਗੁਰਬਾਣੀ ਨੂੰ ਗਾ ਰਹੇ ਨੇ, ਨਾਮ ਜਪ ਰਹੇ ਨੇ, ਬੰਦਗੀ ਕਰ ਰਹੇ ਨੇ, ਰਸਨਾ ਜਿਹੜੀ ਸੀ ਹੀਰਿਆਂ ਜਵਾਹਰਾਤਾਂ ਵਰਗੀ ਬਣ ਗਈ। ਕਹਿੰਦੇ ਅਗਰ ਵਾਸ ਤਨ ਸਾਸ, ਤੇ ਤਨ ਸਾਸ, ਸਾਸ ਦਾ ਅਰਥ ਹੈ ਜਿਹੜੇ ਸਵਾਸ ਆਉਂਦੇ ਨੇ, ਤੇ ਸਵਾਸ ਦਾ ਅਰਥ ਹੋਵੇਗਾ ਭਾਵ ਅਰਥ, ਜਿਹੜੇ ਇਸ ਮਨ ਵਿੱਚੋਂ ਖਿਆਲ ਨਿਕਲ ਰਹੇ, ਕਿਉਂਕਿ ਖਿਆਲਾਂ ਦਾ ਸੰਬੰਧ ਮਨ ਨਾਲ ਤੇ ਮਨ ਦਾ ਸੰਬੰਧ ਸਵਾਸ ਦੇ ਨਾਲ। ਸੱਚੇ ਪਾਤਸ਼ਾਹ ਕਹਿੰਦੇ ਨੇ ਐਸੇ ਗੁਰਮੁਖਾਂ ਦੇ ਮਨ ਦੇ ਵਿੱਚੋਂ ਜਿਹੜੇ ਸਵਾਸ ਆ ਰਹੇ ਨੇ ਨਾ, ਮਨ ਦੇ ਵਿੱਚੋਂ ਜਿਹੜੇ ਖਿਆਲ ਆ ਰਹੇ ਨੇ, ਇੱਥੇ ਸਵਾਸਾਂ ਦਾ ਅਰਥ ਇੱਕ ਇਹ ਵੀ ਹੋਏਗਾ ਜਿਵੇਂ ਸਰੀਰ ਦੇ ਸਵਾਸ ਨੇ ਆ ਆਕਸੀਜਨ, ਇਸ ਤਰ੍ਹਾਂ ਸਾਡੇ ਮਨ ਦੇ ਸਵਾਸ ਨੇ ਸਾਡੇ ਖਿਆਲ। ਕਹਿੰਦੇ ਉਹਨਾਂ ਦੇ ਖਿਆਲ, ਉਹਨਾਂ ਦੀ ਸੋਚਣੀ, ਉਹਨਾਂ ਦੀਆਂ ਵਿਚਾਰਾਂ। ਅਗਰਵਾਸ ਕਹਿੰਦੇ ਨੇ ਬੜੀ ਤੇਜ਼ ਸੁਗੰਧੀ ਵਾਲੀ ਇੱਕ ਲੱਕੜੀ ਪੀ ਕੇ ਉਹਦਾ ਘੋਲ ਬਣਾ ਲਓ ਤੇ ਬੜੀ ਸੁਗੰਧੀ ਆਉਂਦੀ। ਕਹਿੰਦੇ ਉਹਨਾਂ ਦੇ ਖਿਆਲਾਂ ਦੇ ਵਿੱਚੋਂ ਵੀ ਰੱਬ ਦਾ ਪਿਆਰ, ਉਹਨਾਂ ਦੇ ਸੁਪਨਿਆਂ ਦੇ ਵਿੱਚੋਂ ਵੀ ਰੱਬ ਦੇ ਪਿਆਰ, ਉਹਨਾਂ ਦੇ ਖਿਆਲ ਵੀ ਸੱਚੇ ਨੇ। ਉਹ ਕਦੀ ਆਪਣੇ ਖਿਆਲਾਂ ਦੇ ਨਾਲ ਕਿਵੇਂ ਸੱਚੇ ਨੇ, ਕਿਸੇ ਦਾ ਬੁਰਾ ਨਹੀਂ ਮੰਗਦੇ, ਬੁਰਾ ਸੋਚਦੇ ਨਹੀਂ। ਇਹ ਤਿੰਨ ਚੀਜ਼ਾਂ ਉਹਨਾਂ ਦੀਆਂ ਪਵਿੱਤਰ ਹੋ ਗਈਆਂ। ਕੁੰਗੂ ਕੀ ਕਾਇਆ, ਕਾਇਆ ਪਵਿੱਤਰ ਹੋ ਗਈ ਤੇ ਕੇਸਰ ਵਰਗੀ ਸੁਗੰਧੀ ਆਉਣ ਲੱਗ ਪਈ। ਰਤਨਾ ਕੀ ਲਲਤਾ, ਤੇ ਜਿਹੜੇ ਬਚਨ ਨੇ, ਜਿਹੜੇ ਸ਼ਬਦ ਨੇ, ਉਹ ਹੀਰਿਆਂ ਵਰਗੇ ਮੁੱਲਵਾਨ ਬਣ ਗਏ। ਤੇ ਉਹਨਾਂ ਦਾ ਅਗਰ ਵਾਸ ਤਨ ਸਾਸ ਤੇ ਸਰੀਰ ਵਿੱਚੋਂ ਜਿਹੜੇ ਸਵਾਸ ਆ ਰਹੇ ਨੇ ਤੇ ਮਨ ਵਿੱਚੋਂ ਜਿਹੜੇ ਖਿਆਲ ਆ ਰਹੇ ਨੇ, ਉਹਨਾਂ ਦੇ ਵਿੱਚੋਂ ਗੁਣਾਂ ਦੀ ਸੁਗੰਧੀ ਆ ਰਹੀ ਹੈ, ਚੰਗਿਆਈਆਂ ਦੀ ਸੁਗੰਧੀ ਆ ਰਹੀ। ਇਹ ਤੇ ਇਹਦਾ ਬਾਹਰਲੀ ਪੱਖ ਹੈ। ਪਰ ਨਾਮ ਜਦੋਂ ਮਨੁੱਖ ਦੇ ਗਹਿਰੇ ਤਲ ਤੇ ਜਾਂਦਾ ਨਾ, ਬਿਲਕੁਲ ਸਪਸ਼ਟ ਉਹਦਾ ਸਰੀਰ ਵੀ ਕੇਸਰ ਵਰਗਾ ਹੋ ਜਾਂਦਾ। ਉਹਦੇ ਸਰੀਰ ਭਾਵੇਂ ਪੰਜ ਭੌਤਿਕ ਮਿੱਟੀ ਦਾ, ਪਰ ਸਰੀਰ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ। ਉਹਦੀ ਰਸਨਾ ਉਹਦੇ ਸ਼ਬਦਾਂ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ, ਔਰ ਉਹਦੇ ਖਿਆਲਾਂ ਵਿੱਚੋਂ ਜਿੱਥੇ ਉਹ ਬਹਿੰਦਾ ਉਹਦੇ ਚੌਵਾਂ ਪਾਸੇ ਸੁਗੰਧੀ ਖਿਲਰ ਜਾਂਦੀ। ਜਿੱਥੇ ਬਹਿੰਦਾ ਉੱਥੇ ਮਨ ਟਿਕਦਾ। ਜਿਹੜੇ ਆਸਣ ਤੇ ਬਵੇਗਾ, ਜਿਹੜੀ ਥਾਂ ਤੇ ਬਹਿਗਾ, ਜੇ ਕਿਤੇ ਭੁੱਲ ਭੁਲੇਖੇ ਭਟਕਿਆ ਬੰਦਾ ਕਿਤੇ ਉੱਥੇ ਬਹਿ ਜਾਏ ਨਾ, ਤੇ ਇੱਕ ਵਾਰੀ ਅੰਦਰੋਂ ਕਹੇਗਾ ਵੀ ਇੱਥੋਂ ਉੱਠਣ ਨੂੰ ਜੀ ਨਹੀਂ ਕਰਦਾ। ਇਹ ਉਹਦੇ ਵਿੱਚ ਵਿਸ਼ੇਸ਼ਤਾ ਹੈ। ਸੱਚੇ ਪਾਤਸ਼ਾਹ ਕਹਿੰਦੇ 68 ਤੀਰਥ ਕਾ ਮੁਖ ਟਿੱਕਾ, ਤਿਤ ਘੱਟ ਮਤ ਵਿਗਾਸ। 68 ਤੀਰਥ, ਇਹ ਵੈਸੇ ਗਿਣਤੀ ਤਾਂ 68 ਤੀਰਥਾਂ ਦੀ ਹੈ, ਪਰ ਗੁਰੂ ਸਾਹਿਬ ਨੇ ਇੱਥੇ ਅਰਥ ਕੀਤੇ ਨੇ ਸਮੁੱਚੀਆਂ ਚੰਗਿਆਈਆਂ ਬਾਣੀ ਵਿੱਚ, ਕਿਉਂਕਿ ਤੀਰਥਾਂ ਦੀ ਜਿਹੜੀ ਫਿਲਾਸਫੀ ਹੈ ਗੁਰਮਤ, ਉਹਨੂੰ ਪ੍ਰਵਾਨ ਨਹੀਂ ਕਰਦੀ। ਗੁਰੂ ਸਾਹਿਬ ਨੇ ਤੀਰਥ ਨਾਮ ਨੂੰ ਕਿਹਾ, ਤੇ ਜਦੋਂ ਬਾਣੀ ਦੇ ਵਿੱਚ ਕਿਤੇ ਵੀ ਤੀਰਥ ਸ਼ਬਦ ਆਉਣਗੇ ਨਾ, ਉੱਥੇ ਤੀਰਥ ਦਾ ਅਰਥ ਹੋਏਗਾ ਸਮੁੱਚੇ ਗੁਣ, ਸਮੁੱਚੀਆਂ ਚੰਗਿਆਈਆਂ, ਉੱਚਾ ਜੀਵਨ। ਤੇ ਕਹਿੰਦੇ ਨੇ ਇਹ ਸੈਂਟਰ ਬੰਦੇ ਦੇ ਸਰੀਰ ਵਿੱਚ ਵੀ ਨੇ। ਜਿਹੜੇ ਤੀਰਥ ਬਾਹਰ ਨੇ ਨਾ, ਬਾਹਰ ਬਣੇ ਨੇ, ਹੈ ਤੇ ਜੋ ਬ੍ਰਹਮੰਡੇ ਸੋਈ ਪਿੰਡੇ, ਜਿਹੜੇ ਸਮੁੱਚੇ ਤੌਰ ਤੇ ਚੰਗੇ ਗੁਣ ਨੇ, ਭਾਵੇਂ ਉਹ 68 ਨੇ, ਭਾਵੇਂ ਉਹ 100 ਨੇ, ਭਾਵੇਂ 200 ਨੇ, ਤੇ ਭਾਵੇਂ 1 ਹੈ, ਉਹ ਕਹਿੰਦੇ ਨੇ 68 ਤੀਰਥਾਂ ਦਾ, ਸਾਰੀਆਂ ਚੰਗਿਆਈਆਂ ਦਾ ਜਿਹੜੀਆਂ ਉੱਤੇ ਦੱਸੀਆਂ ਨੇ, ਉਹਨਾਂ ਦਾ ਇੱਕ ਟਿੱਕਾ ਉਹਦੇ ਮਸਤਕ ਤੇ ਲੱਗ ਗਿਆ, ਉਹਦੇ ਮੱਥੇ ਤੇ ਇੱਕ ਟਿੱਕਾ, ਇੱਕ ਚਾਨਣ ਆ ਗਿਆ, ਮੁੱਖ ਉਜਲਾ ਹੋ ਗਿਆ। ਹੁਣ ਜਦੋਂ ਇਹ ਸਰੀਰ ਤਿਆਰ ਹੋ ਗਿਆ ਨਾ ਇਸ ਤਰ੍ਹਾਂ ਦਾ, ਵੇਖੋ ਜੁੜੀਆਂ ਹੋਈਆਂ ਨੇ ਪੰਕਤੀਆਂ, ਜਦੋਂ ਸਰੀਰ ਇਸ ਤਰ੍ਹਾਂ ਦਾ ਤਿਆਰ ਹੋ ਗਿਆ, ਸਰੀਰ ਪਵਿੱਤਰ ਹੋ ਗਿਆ, ਗਿਆਨ ਇੰਦਰੇ ਪਵਿੱਤਰ ਹੋ ਗਿਆ, ਵਿਚਾਰ ਪਵਿੱਤਰ ਹੋ ਗਿਆ, ਸਵਾਸ ਪਵਿੱਤਰ ਹੋ ਗਿਆ, ਤੇ ਮਸਤਕ ਹੋ ਗਿਆ ਉਜਲਾ। ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਸਰੀਰ ਦੇ ਵਿੱਚ ਜਿਹੜੇ ਥਾਂ ਤੇ ਹੁਣ ਬੁੱਧੀ ਪਈ ਸੀ ਨਾ, ਮੁਰਝਾਈ ਜਿਹੀ, ਸੁੱਤੀ ਜਿਹੀ, ਮਾਇਆ ਵਿੱਚ ਫਸੀ ਹੋਈ ਬੁੱਧੀ, ਕਹਿੰਦੇ ਨੇ ਉਹਦੇ ਵਿੱਚ ਵਿਕਾਸ ਆ ਗਿਆ, ਉਹਦੇ ਵਿੱਚ ਖੇੜਾ ਆ ਗਿਆ। ਕਿਉਂ? ਉਹਨੂੰ ਫਿਰ ਕਨੈਕਸ਼ਨ ਮਿਲ ਗਿਆ ਨਾ, ਤਾਕਤ ਮਿਲ ਗਈ ਜਗਣ ਦੀ, ਉਦੋਂ ਜਗੇਗੀ। ਅਜੇ ਤਾਂ ਬੰਦ ਪਈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਖਾਲਸਾ ਹੋਏ ਬੁੱਧ ਜੋ ਦੀਪਕ ਸਿਉ ਉਜਿਆ। ਬੁੱਧੀ ਸਾਡੀ ਜਾਗਦੀ ਹੈ ਅੱਜ ਵੀ, ਪਰ ਜਾਗਦੀ ਕਾਹਦੇ ਵਾਸਤੇ? ਮਾਇਆ ਵਾਸਤੇ ਜਾਗਦੀ। ਬੁੱਧੀ ਜਾਗਦੀ ਹੈ ਪਰਿਵਾਰ ਵਾਸਤੇ ਜਾਗਦੀ। ਬੁੱਧੀ ਜਾਗਦੀ ਅੱਜ ਵੀ, ਪਰ ਕਾਹਦੇ ਵਾਸਤੇ ਜਾਗਦੀ? ਆਪਣੇ ਆਪ ਨੂੰ ਚੰਗਾ ਬਣਾਉਣ ਵਾਸਤੇ ਜਾਗਦੀ। ਪਰ ਅੱਜ ਜਦੋਂ ਸਰੀਰ ਪਵਿੱਤਰ ਹੋਇਆ, ਕੇਸਰ ਦਾ ਕੁੰਗੂ ਕੀ ਕਾਇਆ ਤੇ ਰਸਨਾ ਤੇ ਆਏ ਸੁੰਦਰ ਬਚਨ ਸੋਹਣੇ ਰੱਬ ਦੇ ਪਿਆਰ ਦੇ, ਤੇ ਸਰੀਰ ਵਿੱਚੋਂ ਖਿਆਲਾਂ ਦੇ ਤੇ ਸਰੀਰ ਦੇ ਸਵਾਸ ਹੋ ਗਏ ਸੁਗੰਧਿਤ, ਤੇ ਮਸਤਕ ਹੋ ਗਿਆ ਉਜਲ ਸਾਰੀਆਂ ਚੰਗਿਆਈਆਂ ਦੇ ਨਾਲ, ਇਕਦਮ ਅੰਦਰੋਂ ਬੁੱਧੀ ਦਾ ਪ੍ਰਕਾਸ਼ ਹੋ ਗਿਆ, ਜਿਹਨੂੰ ਕਹਿੰਦੇ ਵਿਵੇਕ ਬੁੱਧੀ ਜਾਗ ਪਈ, ਅੰਦਰੋਂ ਬੁੱਧੀ ਦੀ ਲਾਈਟ ਚਾਨਣ। ਹੁਣ ਉਹਦੇ ਸੰਕਲਪ ਤੇ ਜਵਾਬ, ਕਹਿੰਦੇ ਨੇ ਜਦੋਂ ਬੁੱਧੀ ਜਾਗ ਪੈਂਦੀ ਉਦੋਂ ਹੁਕਮ ਸੁਣੀਦਾ ਬੰਦੇ ਨੂੰ, ਹੁਕਮ ਜਿਹਨੂੰ ਗੁਰੂ ਸਾਹਿਬ ਨੇ ਪਿੱਛੇ ਕਿਹਾ ਨਾ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਉਸ ਹਉਮੈ ਨੂੰ ਉਦਣ ਬੁੱਝਣਾ ਮਨੁੱਖ ਨੇ, ਉਦਣ ਪਤਾ ਲੱਗਣਾ ਜਿੱਦਣ ਬੁੱਧੀ ਦਾ ਲਾਈਟ ਜਗ ਪਈ। ਆ ਲਾਈਟ ਜਗਦੀ ਏ ਆਪਾਂ ਵੇਖ ਕੇ ਪੈਰ ਰੱਖ ਲੈਂਦੇ ਹਾਂ, ਹੁਣੇ ਲਾਈਟਾਂ ਸਾਰੀਆਂ ਬੁੱਝ ਜਾਣ ਤੇ ਅਸੀਂ ਤੁਰਾਂਗੇ ਚੀਜ਼ਾਂ ਨੂੰ ਠੇਡੇ ਲੱਗਣਗੇ, ਚੀਜ਼ਾਂ ਡਿੱਗ ਪੈਣਗੀਆਂ, ਸਾਰਾ ਕੰਮ ਬੰਦ ਹੋ ਜਾਏਗਾ, ਲਾਈਟ ਬੰਦ ਹੋ ਗਈ। ਇਸ ਤਰ੍ਹਾਂ ਰੱਬ ਦੇ ਪਿਆਰ ਦੀ ਬੁੱਧੀ ਉਹਨਾਂ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਤਿਤ ਘੱਟ ਉਸ ਜੀਵਨ ਵਿੱਚ, ਉਸ ਸਰੀਰ ਵਿੱਚ ਮਤ ਵਿਗਾਸ, ਮਤ ਦੇ ਵਿੱਚ ਵਿਗਾਸ ਪ੍ਰਕਾਸ਼ ਖੇੜਾ ਆ ਗਿਆ। ਫਿਰ ਕਹਿੰਦੇ ਓਤ ਮਤੀ ਸਾਲਾਹਣ, ਉਸ ਮਤ ਨਾਲ ਜਿਹੜੀ ਹੁਣ ਬਣੀ ਹੈ ਭਗਤੀ ਉਹਦੇ ਨਾਲ ਥਾਂ ਪਏਗੀ, ਭਗਤੀ ਤਾਂ ਪਹਿਲਾਂ ਵੀ ਹੈ ਪਰ ਓਤ ਮਤੀ ਉਸ ਮਤ ਦੁਆਰਾ ਜਿਹੜੀ ਮਤ ਹੁਣ ਪ੍ਰਗਟ ਹੋਈ। ਸਾਲਾਹਣ ਕਹਿੰਦੇ ਹੁਣ ਗੁਰਮੁਖ ਕਰਦਾ ਸਲੋਤਾ ਵਾਹਿਗੁਰੂ ਦੀ ਉਸ ਮਤ ਦੁਆਰਾ ਜਿਹੜੀ ਸ਼ੁਭ ਹੋ ਗਈ, ਹੱਥ ਧੋ ਲਿਆ, ਹੁਣ ਪਵਿੱਤਰ ਭੋਜਨ ਅੰਦਰ ਜਾ ਰਿਹਾ, ਹੁਣ ਬਾਣੀ ਵੀ ਕੰਮ ਕਰਦੀ, ਪਹਿਲਾਂ ਨਹੀਂ ਸੀ ਕਰਦੀ, ਕਿਉਂ ਹੱਥ ਮੈਲਾ ਸੀ, ਭੋਜਨ ਬੜਾ ਚੰਗਾ ਸੀ, ਹੱਥ ਮੈਲਾ ਸੀ ਖਾਣ ਵਾਲਾ। ਬੁੱਧੀ ਮੇਨ ਹੱਥ, ਬਾਣੀ ਦੇ ਭੋਜਨ ਨੂੰ ਅੰਦਰ ਲਿਜਾ ਕੇ ਜੇ ਬੁੱਧੀ ਅਸ਼ੁੱਧ ਹੈ ਜਿੰਨਾ ਚਿਰ, ਉਨਾ ਚਿਰ ਬਾਣੀ ਪੂਰਾ ਕੰਮ ਨਹੀਂ ਕਰੇਗੀ, ਕਰੇਗੀ ਜ਼ਰੂਰ। ਮੈਂ ਨਹੀਂ ਕਹਿੰਦਾ ਬੁੱਧੀ ਪਹਿਲਾਂ ਸ਼ੁੱਧ ਕਰੋ ਤੇ ਬਾਣੀ ਬਾਅਦ ਵਿੱਚ ਪੜ੍ਹਨੀ, ਨਹੀਂ, ਪਰ ਸਾਡਾ ਟਾਰਗੇਟ ਹੋਣਾ ਚਾਹੀਦਾ ਵੀ ਜੇ ਇਸ ਤਰ੍ਹਾਂ ਭਾਵੇਂ ਸਾਰੀ ਉਮਰ ਵੀ ਲੱਗੇ ਰਹੇ ਨਾ, ਜੇ ਸਾਨੂੰ ਇਹ ਨਾ ਪਤਾ ਲੱਗਾ ਵੀ ਅਸੀਂ ਆਪਣੇ ਆਪੇ ਨੂੰ ਸ਼ੁੱਧ ਵੀ ਕਰਨਾ, ਤਾਂ ਫਿਰ ਕਿਸੇ ਦੀ ਸ਼ਰਧਾ ਨੂੰ ਸੱਟ ਨਾ ਵੱਜੇ, ਫਿਰ ਐਵੇਂ ਟਾਈਮ ਖਰਾਬ ਕਰਨ ਵਾਲੀ, ਟਾਈਮ ਖਰਾਬ ਕਰੀ ਜਾਂਗੇ, ਵੈਸੇ ਵੀ ਖਰਾਬ ਹੀ ਜੇ ਨਹੀਂ ਜੁੜਦੇ ਨਾਮ ਨਾਲ। ਪਰ ਗੁਰੂ ਸਾਹਿਬ ਦਾ ਮਤਲਬ ਇਸ ਸ਼ਬਦ ਵਿੱਚ, ਵੈਸੇ ਤਾਂ ਟਾਈਮ ਖਰਾਬ ਹੋ ਹੀ ਰਿਹਾ ਹੈ, ਤੇ ਗੁਰੂ ਕੇ ਸਿੱਖਾ ਕਿਤੇ ਤੂੰ ਕਮਾਈ ਕਰਦਾ ਵੀ ਟਾਈਮ ਖਰਾਬ ਨਾ ਕਰਾ ਜੀ, ਤੇਰਾ ਨਿਸ਼ਾਨਾ ਹੋਣਾ ਚਾਹੀਦਾ, ਕਦੀ ਗੁਰੂ ਕਿਰਪਾ ਕਰੇ ਤੇਰੇ ਅੰਦਰ ਸ਼ੁੱਧ ਹੋ ਜਾਏਗੀ। ਓਤ ਮਤੀ ਉਸ ਮਤ ਦੇ ਨਾਲ ਸਲਾਹਣਾ, ਵਾਹਿਗੁਰੂ ਦੀ ਭਗਤੀ ਕਰਨੀ, ਸੱਚ ਨਾਮ ਗੁਣਤਾਸ, ਉਸ ਵਾਹਿਗੁਰੂ ਦੇ ਸੱਚੇ ਨਾਮ ਗੁਣਾਂ ਦੇ ਖਜ਼ਾਨੇ ਨੂੰ ਯਾਦ ਕਰਨਾ, ਉਹਦਾ ਨਾਮ ਜਪਣਾ, ਤੇ ਇਸ ਮਤ ਤੋਂ ਬਿਨਾਂ। ਗੁਰੂ ਸਾਹਿਬ ਅੱਗੇ ਕਹਿੰਦੇ ਬਾਬਾ ਹੋਰ ਮਤ, ਹੋਰ ਕਹਿੰਦੇ ਜੇ ਇਸ ਤਰ੍ਹਾਂ ਦੀ ਮਤ ਤੂੰ ਨਾ ਬਣਾਈ, ਗੁਰੂ ਦੇ ਹੁਕਮ ਵਿੱਚ ਚੱਲ ਕੇ ਸਰੀਰ ਨੂੰ ਨਾ ਸੋਧਿਆ, ਮਨ ਨੂੰ ਨਾ ਸੋਧਿਆ, ਤੇ ਬੁੱਧੀ ਪਵਿੱਤਰ ਨਾ ਕੀਤੀ, ਜੇ ਹੋਰ ਤਰ੍ਹਾਂ ਦੀ ਚਤੁਰਾਈਆਂ ਦੀ ਹੰਕਾਰਾਂ ਵਾਲੀ ਸਿਆਣਪਾਂ ਤੇ ਵਿੰਗ ਜਿਹੜੇ ਟੇਢੇ ਤੇਰੇ ਖਿਆਲ ਨੇ, ਤੇ ਹਰ ਟਾਈਮ ਦੂਜੇ ਦਾ ਬੁਰਾ ਸੋਚਣਾ, ਤੇ ਇਹ ਜਿਹੜੀਆਂ ਤੂੰ ਚਤੁਰਾਈਆਂ ਕਰਦਾ ਫਿਰਨਾ ਨਾ ਪਿਆਰਿਆ, ਫਿਰ ਇਹਨਾਂ ਦੇ ਨਾਲ ਹੋਰ ਮਤ, ਹੋਰ ਫਿਰ ਤੇਰੀ ਮਤ ਨੂੰ ਹੋਰ ਪਾਸੇ ਲੈ ਜਾਏਗੀ ਇਹ ਸਾਰਾ ਜੀਵਨ, ਤੇਰੀ ਬੰਦਗੀ ਥਾਂ ਨਹੀਂ ਪਏਗੀ, ਰੱਬ ਦੇ ਘਰ ਵਿੱਚ ਲਿਖੀ ਨਹੀਂ ਜਾਏਗੀ, ਉਹ ਹੋਰ ਪਾਸੇ ਕਿਹੜੇ ਨੇ ਉਹ ਅੱਗੇ ਦੱਸਣਗੇ ਜਾ ਕੇ, ਅਗਲੇ ਜਿਹੜੇ ਅੰਕ ਨੇ ਜਿਹੜੇ ਸ਼ਬਦ ਦੇ, ਉਹ ਹੋਰ ਮਤ ਹੋਰ ਪਾਸੇ ਕਿਹੜੇ ਨੇ। ਇੱਕ ਪਾਸਾ ਤੇ ਹੋ ਗਿਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ, ਇੱਕ ਤੇ ਸਿੱਧਾ ਮਾਰਗ ਸੀ ਵਾਹਿਗੁਰੂ ਦੇ ਘਰ ਜੁੜਨ ਵਾਲਾ, ਪਰ ਜੇ ਤੂੰ ਮੈਲੀ ਮਤ ਦੇ ਨਾਲ ਤੇ ਮਨ ਦੇ ਵਿੱਚ ਰੱਖ ਕੇ ਨਾ ਵੈਰ ਵਿਰੋਧ ਤੇ ਦੁਬਧਾ ਪਖੰਡ, ਜੇ ਤੂੰ ਭਗਤੀ ਕਰਦਾ ਰਿਹਾ ਫਿਰ ਤੇਰੀ ਮਤ ਨੇ ਤੈਨੂੰ ਹੋਰ ਪਾਸੇ ਲੈ ਜਾਣਾ, ਤੂੰ ਪਰਮਾਰਥ ਦੇ ਸਹੀ ਰਾਹ ਤੇ ਨਹੀਂ ਚੱਲਣਾ। ਬਾਬਾ ਹੋਰ ਮਤ, ਹੋਰ ਫਿਰ ਕਹਿੰਦੇ ਜੇ ਸੌ ਵੇਰ ਕਮਾਈ ਹੈ, ਪਿਆਰਿਆ ਭਾਵੇਂ 100 ਵਾਰੀ ਕਰੀ ਤੇ ਭਾਵੇਂ 1000 ਵਾਰੀ ਤੇ ਭਾਵੇਂ ਕਿੰਨੀ ਵਾਰੀ ਕਰੀ ਜੀ, ਜੇ 100 ਵਾਰ ਕਮਾਈ ਹੈ ਕਰੀ ਜਾ ਜੋ ਕਰਨਾ, ਥੱਕੀ ਜਾਏਗਾ। ਕਹਿੰਦੇ ਕੂੜਾ ਜ਼ੋਰ, ਇਹ ਤੇਰਾ ਜ਼ੋਰ ਝੂਠਾ, ਇਹ ਤੇਰਾ ਰਾਹ ਝੂਠਾ, ਤੂੰ ਭਗਤੀ ਠੀਕ ਨਹੀਂ ਕਰ ਰਿਹਾ, ਤੂੰ ਆਪਣੇ ਉਸ ਹੱਥ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਜਿਹਦੇ ਨਾਲ ਤੂੰ ਬਾਣੀ ਦਾ ਭੋਜਨ ਖਾ ਰਿਹਾ। ਮਹਾਰਾਜ ਜੇ ਕੋਈ ਇਸ ਤਰ੍ਹਾਂ ਜ਼ੋਰ ਲਾਈ ਜਾ ਵੀ ਮੈਂ ਮਤ ਵਿਚੋਂ ਹੰਕਾਰ ਵੀ ਨਹੀਂ ਕੱਢਣਾ, ਮਤ ਵਿਚੋਂ ਲੋਭ ਵੀ ਨਹੀਂ ਕੱਢਣਾ, ਇਹ ਚੀਜ਼ਾਂ ਸਾਰੀਆਂ ਵਿੱਚ ਹੀ ਰੱਖਣੀਆਂ ਨੇ, ਇਹਨਾਂ ਨੂੰ ਮੈਂ ਛੱਡਣਾ ਨਹੀਂ, ਜਿੰਨਾ ਚਿਰ ਅਸੀਂ ਇਹਨਾਂ ਨੂੰ ਛੱਡਦੇ ਨੇ ਉਨਾ ਚਿਰ ਛੁੱਟਣੀਆਂ ਨਹੀਂ, ਇਹ ਵੀ ਇੱਕ ਸੱਚ ਹੈ। ਜੇ ਤੂੰ ਇਹਨਾਂ ਚੀਜ਼ਾਂ ਨੂੰ ਛੱਡਦਾ ਨਹੀਂ, ਅੰਦਰੋਂ ਅੰਦਰ ਦੇ ਅਵਗਣਾਂ ਨੂੰ ਤਿਆਗਣ ਲਈ ਤਿਆਰ ਨਹੀਂ, ਤੇ ਫਿਰ ਜ਼ੋਰ ਲਾਈ ਜਾਂਦਾ ਫਿਰ ਕੀ ਹੋਵੇਗਾ? ਕਹਿੰਦੇ ਹੋਰ ਰਾਹ ਤੇ ਚਲਾ ਜਾਏਗਾ, ਰੱਬ ਦੇ ਵਿੱਚ ਵੀ ਹੋਰ ਰਾਹ ਨੇ, ਇਹ ਨਹੀਂ ਵੀ ਜ਼ਰੂਰੀ ਸੰਸਾਰ ਦਾ ਹੀ ਰਾਹ ਹੈ, ਪਰਮਾਰਥ ਦੇ ਰਾਹ ਤੇ ਵੀ ਬੜੇ ਕੁਰਾਹ ਜਾਂਦੇ ਨੇ, ਜਿੱਥੇ ਬੰਦੇ ਭਟਕ ਜਾਂਦੇ। ਮਹਾਰਾਜ ਫਿਰ ਕਿਸ ਪਾਸੇ ਜਾਓਗੇ? ਕਹਿੰਦੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਭਗਤੀ ਕੀਤੀ ਨਾ, ਇਸ ਤਰ੍ਹਾਂ ਜ਼ੋਰ ਲਾਇਆ ਤੇ ਸਮਾਧੀਆਂ ਤੇ ਜਪ ਤਪ ਤੇ ਇੰਨੇ ਦਿਨ ਆਹ ਕੀਤਾ ਤੇ ਲਾਏ ਚੌਂਕੜੇ 10-10 ਘੰਟੇ, ਪਿਆਰ ਨਹੀਂ ਸੀ, ਮਾਰਗ ਨਹੀਂ ਸੀ ਸ਼ੁੱਧ, ਉਹਨਾਂ ਨੂੰ ਕੁਝ ਮਿਲੇਗਾ? ਸੱਚੇ ਪਾਤਸ਼ਾਹ ਕਹਿੰਦੇ ਮਿਲੇਗਾ ਜ਼ਰੂਰ, ਪਰ ਉਹ ਸੁਣੋ ਕੀ ਮਿਲੇਗਾ? ਕਹਿੰਦੇ ਪੂਜ ਲਗੈ ਪੀਰ ਆਖੀਐ ਸਭ ਮਿਲੈ ਸੰਸਾਰ। ਹਾਂ ਕਹਿੰਦੇ ਪੂਜਾ ਹੋ ਜਾਏਗੀ ਉਹਨਾਂ ਦੀ। ਪੂਜਾ ਕਿਉਂ ਹੋਏਗੀ? ਰੱਬ ਦੇ ਨਾਮ ਵਿੱਚ ਤਾਕਤ ਤੇ ਹੈ ਨਾ, ਭਾਵੇਂ ਕਿਵੇਂ ਦਾ ਬੰਦਾ ਜਪਦਾ, ਪੂਜਾ ਹੋ ਜਾਏਗੀ। ਲੋਕ ਆ ਕੇ ਪਹਿਲੀ ਗੱਲ ਤੇ 80% ਲੋਕ ਤੇ ਵੈਸੇ ਹੀ ਝੁਕ ਜਾਂਦੇ ਨੇ, ਤੁਸੀਂ ਕੱਪੜੇ ਥੋੜੇ ਜਿਹੇ ਲੰਬੇ ਕਰ ਦਿਓ, ਪੱਗ ਥੋੜੀ ਜਿਹੀ ਹੋਰ ਤਰ੍ਹਾਂ ਦੀ ਬੰਨ ਲਓ, ਚਾਰ ਬੰਦੇ ਦੁਆਲੇ ਖੜੇ ਕਰ ਦਿਓ ਤੇ ਕੋਲੋਂ ਲੰਘਦੇ ਨੇ, ਆਪੇ ਵੇਖਣਾ ਵੀ ਇੱਥੇ ਕੋਈ ਨਾ ਕੋਈ ਗੱਲ ਹੈ। ਉਹ ਕਿਹੜਾ ਵਿਚਾਰਾ ਦੁਨੀਆਂ ਤੇ ਵਿਚਾਰੀ ਸਾਧ ਸੰਗਤ ਜੀ, ਦੁਨੀਆਂ ਤਰਸ ਗਈ ਪਰਮਾਰਥ ਨੂੰ, ਤਰਸ ਗਈ, ਕੁਝ ਨਹੀਂ ਲੱਭਦਾ ਪਿਆ ਕਿਸੇ ਨੂੰ। ਜਿਵੇਂ ਬਾਬੇ ਨੇ ਕਿਹਾ ਸੀ ਨਾ ਉਦੋਂ ਕਿ ਬਾਬਾ ਨਾਨਕ ਇਹ ਗੱਲ ਕਹਿੰਦੇ ਸੀ, ਉਹ ਕਹਿੰਦੇ ਥੰਮੇ ਕੋਏ ਨਾ ਸਾਧ ਬਿਨ ਤੇ ਸਾਧ ਨਾ ਦਿਸੈ ਜੱਗ ਵਿੱਚ ਕੂਆ। ਕਹਿੰਦੇ ਪੂਰੇ ਸਾਧੂ ਤੋਂ, ਰੱਬ ਦੇ ਪਿਆਰਿਆਂ ਤੋਂ ਬਿਨਾਂ ਇਹਨੂੰ ਕੌਣ ਥੰਮੇ? ਤੇ ਹੁਣ ਘੱਟ ਬੜੇ ਹੋ ਗਏ, ਬੜੇ ਘੱਟ ਨੇ, ਲੇਬਲ ਲੱਗੇ ਵਾਲੇ ਸਾਡੇ ਵਰਗੇ ਬਹੁਤ ਮਿਲ ਜਾਣਗੇ, ਦਾਅਵੇ ਕਰਨ ਵਾਲੇ ਬੜੇ ਮਿਲ ਜਾਣਗੇ, ਪਰ ਜਿਹੜੇ ਲੋਕ ਜਿਨ੍ਹਾਂ ਨੇ ਕਾਰਜ ਕਰਨਾ, ਜਿੱਥੇ ਜਾ ਕੇ ਕੋਈ ਠੰਡ ਪੈਂਦੀ, ਜਿੱਥੇ ਕੋਈ ਟਕਾ ਹੈ, ਤੇ ਜਿੱਥੇ ਨਿਸ਼ਾਨੀ ਕੀ ਹੈ ਸਾਧੂ ਦੀ? ਸਾਧੂ ਦੀ ਨਿਸ਼ਾਨੀ, ਉਹਦੇ ਕੋਲ ਤੁਸੀਂ ਜਾਓਗੇ ਉੱਥੇ ਠੰਡ ਪੈਗੀ ਤੇ ਮਨ ਟਿਕੇਗਾ ਤੇ ਗੱਲ ਚੱਲੇਗੀ ਨਾਮ ਦੀ। ਤੇ ਹੁਣ ਜੇ ਸਾਧੂਆਂ ਦੇ ਕੋਲ ਗੱਲਾਂ ਹੀ ਸਾਰਾ ਦਿਨ ਡੇਰਿਆਂ ਤੇ ਕਬਜ਼ਿਆਂ ਦੀਆਂ ਚੱਲਦੀਆਂ ਨੇ, ਜਿੱਥੇ ਜਾ ਕੇ ਬਹਿ ਜਾਓ ਹੁੰਦਾ ਕੀ ਹੈ? ਕਿਹੜੀਆਂ ਗੱਲਾਂ ਚੱਲਦੀਆਂ ਨੇ? ਉਹੀ ਚਰਚਾ ਜਿਹੜੀ ਬਾਹਰ ਖੁੰਡਾ ਤੇ ਚੱਲਣੀ, ਉੱਥੇ ਚੱਲਣੀ, ਤੇ ਫਰਕ ਕੀ ਪੈ ਗਿਆ ਫਿਰ? ਨਹੀਂ, ਵਾਹਿਗੁਰੂ ਦੇ ਪਿਆਰੇ ਜਿਹੜੇ ਨੇ, ਠੀਕ ਹੈ ਉਹਨਾਂ ਦਾ ਇੱਕ ਹਿੱਸਾ ਹੈ ਸੰਸਾਰ, ਉਹਨਾਂ ਨੂੰ ਕੁਝ ਨਾ ਕੁਝ ਸੰਸਾਰ ਵਾਸਤੇ ਵੀ ਕਰਨਾ ਪੈਂਦਾ, ਪਰ ਸਾਰਾ ਦਿਨ ਉਹੀ ਫਿੱਕਾਪਣ, ਉਹੀ ਸਾਰਾ ਕੁਝ, ਤਾਂ ਉੱਥੇ ਕੀ ਮਿਲੇਗਾ? ਇਸ ਲਈ ਸੱਚੇ ਪਾਤਸ਼ਾਹ ਕਹਿੰਦੇ, ਜੇ ਤੇਰੀ ਬੁੱਧੀ ਸ਼ੁੱਧ ਨਾ ਹੋਏ ਤੇ ਲੋਕ ਤੈਨੂੰ ਪੀਰ, ਪੀਰ ਦਾ ਉੱਥੇ ਆਗੂ ਕਹਿਣ ਲੱਗ ਪੈਣਗੇ ਵੀ ਇਹ ਪੀਰ ਹੈ, ਇਹਨੂੰ ਇਹਦੀ ਪੂਜਾ ਕਰੋ। ਪੂਜ ਲੱਗਾ, ਲੋਕ ਪੂਜਾ ਕਰਨ ਲੱਗ ਗਏ, ਬੁੱਧੀ ਸ਼ੁੱਧ ਨਹੀਂ ਸੀ ਹੋਈ, ਪੀਰ ਆਖੀ ਹੈ, ਸਾਰੇ ਪੀਰ ਕਹਿੰਦੇ ਨੇ ਜਾਂ ਸਾਧ ਕਹਿੰਦੇ ਨੇ ਜਾਂ ਕੁਝ ਵੀ ਕਹਿੰਦੇ ਨੇ। ਕਹਿੰਦੇ ਸਭ ਮਿਲੈ ਸੰਸਾਰ, ਤੇ ਸੰਸਾਰ ਤੇ ਵਿਚਾਰਾ ਪਹਿਲੀ ਤਪਦਾ ਫਿਰਦਾ। ਕਈ ਸੱਜਣ ਕਹਿੰਦੇ ਵੀ ਜਿਹੜੇ ਥਾਂ ਤੇ ਜਾਓ ਇੰਨੀ ਭੀੜ, ਧਾਰਮਿਕ ਥਾਵਾਂ ਤੇ ਭੀੜ ਤਾਂ ਹੀ ਹੈ ਸਾਧ ਸੰਗਤ ਦੀ, ਭੀੜ ਤਾਂ ਜੇ ਹੌਸਪੀਟਲ ਦੇ ਵਿੱਚ ਜੇ ਮਰੀਜ਼ ਠੀਕ ਹੋ ਜਾਣ ਤੇ ਭੀੜ ਘੱਟ ਜਾਏ, ਤੇ ਜੇ ਉੱਥੇ ਕੋਈ ਡਾਕਟਰ ਨਾ ਹੋਵੇ, ਦਵਾਈ ਠੀਕ ਨਾ ਮਿਲੇ, ਭੀੜ ਨਹੀਂ ਹੋਵੇਗੀ। ਇਸ ਕਰਕੇ ਭੀੜ ਦੇ ਅਰਥ ਇਹ ਨਾ ਕਰਨਾ ਜਿੱਥੇ ਬਹੁਤੀ ਭੀੜ ਹੈ ਵੀ ਬੜਾ ਵੱਡਾ ਥਾਂ ਹੈ। ਭੀੜ ਦੇ ਇੱਕ ਇਹ ਵੀ ਅਰਥ ਹੋ ਸਕਦੇ ਵੀ ਉੱਥੋਂ ਕਿਸੇ ਦਾ ਹੱਲ ਹੀ ਨਹੀਂ ਹੋ ਰਿਹਾ, ਨਹੀਂ ਤਾਂ ਕਿਤੇ ਟਿਕ ਜਾਂਦੇ, ਕਿਤੇ ਸ਼ਾਂਤ ਹੋ ਜਾਂਦੇ। ਇਸ ਕਰਕੇ ਇਹ ਬੜਾ ਗੁਰੂ ਸਾਹਿਬ ਦੇ ਟਾਈਮ ਦਾ ਮਸਲਾ ਹੈ, ਅੱਜ ਵੀ ਬਰਕਰਾਰ ਹੈ। ਕਹਿੰਦੇ ਸਭ ਮਿਲਿਆ ਸੰਸਾਰ, ਸਾਰਾ ਸੰਸਾਰ ਤੇ ਵਿਚਾਰੇ ਲੋਕ ਤਾਂ ਲੱਭਦੇ ਫਿਰਦੇ ਕਿਤੋਂ ਠੰਡ ਪਏ, ਪਰ ਪਵੇ ਕਿੱਥੋਂ? ਅੱਗੇ ਸੱਚੇ ਪਾਤਸ਼ਾਹ ਜੀ ਕਿਸੇ ਤੇ ਕਰਨ ਕਿਰਪਾ ਤੇ ਤਾਂ ਪਵੇ ਨਾ ਠੰਡ, ਤੇ ਅਰਦਾਸ ਕਰਨੀ ਚਾਹੀਦੀ ਸਤਿਗੁਰੂ ਇਹਨਾਂ ਨੂੰ ਵਰਸਾਓ, ਇਹਨਾਂ ਤੇ ਕਿਰਪਾ ਕਰੋ, ਸਾਰੇ ਸੰਸਾਰ ਨੂੰ ਆਪਣੀਆਂ ਬਖਸ਼ਾਂ ਤੁਸੀਂ ਦਿਓ ਤਾਂ ਕਿ ਸਿੱਧਾ ਮਾਰਗ ਜਿਹੜਾ ਤੁਸੀਂ ਦੱਸਿਆ ਸਾਨੂੰ ਮਿਲ ਜਾਏ। ਕਹਿੰਦੇ ਸਭ ਮਿਲਿਆ ਸੰਸਾਰ, ਤੇ ਜਦੋਂ ਸਾਰਾ ਸੰਸਾਰ ਮਿਲਣ ਲੱਗ ਪੈਂਦਾ, ਬਸ ਆਪਾਂ ਕਹਿ ਦਿੰਦੇ ਹਾਂ ਵੀ ਹੁਣ ਚੱਲ ਗਿਆ ਕੰਮ, ਤੇ ਗੱਲ ਰਹਿ ਗਈ ਉੱਥੇ ਦੀ ਉੱਥੇ, ਕਿਉਂਕਿ ਚਲਾਉਣਾ ਆਪਾਂ ਕੰਮ ਹੈ, ਆਪਾਂ ਉਹ ਕੰਮ ਨਹੀਂ ਕਰਨਾ ਜਿਹੜਾ ਬਾਬੇ ਨਾਨਕ ਨੇ ਕੀਤਾ ਸੀ। ਬਾਬੇ ਨਾਨਕ ਨੇ 50 ਸਾਲ ਫਿਰ ਕੇ ਲੋਕਾਂ ਨੂੰ ਸੱਚ ਦਾ ਮਾਰਗ ਦੇ ਕੇ ਤੇ ਪਰਤ ਕੇ ਬਣਾਇਆ ਸੀ ਕਰਤਾਰਪੁਰ, ਲੋੜ ਪਈ ਸੀ ਬਾਅਦ ਵਿੱਚ ਉਹਦੀ, ਪਹਿਲਾਂ ਇਸ ਤਰਜ਼ ਤੇ ਪਹਿਲਾਂ ਪ੍ਰਚਾਰ ਕੀਤਾ ਸੀ, ਪਰ ਆਪਾਂ ਡੇਰੇ ਪਹਿਲਾਂ ਬਣਾ ਲਏ ਨੇ, ਕੰਮ ਅਜੇ ਤੱਕ ਕੀਤਾ ਕੋਈ ਨਹੀਂ। ਕੰਮ ਹੋਵੇ ਡੇਰਿਆਂ ਨੂੰ, ਕੋਈ ਇਹਦੇ ਚ ਹਰਜ ਨਹੀਂ ਵੀ ਡੇਰਾ ਬਣਾਇਆ, ਕੋਈ ਹਰਜ ਨਹੀਂ, ਪਰ ਉਹਦਾ ਕਾਰਜ ਤੇ ਹੋਵੇ ਨਾ, ਕੰਮ ਤਾਂ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਕੰਮ ਕਰ ਰਹੇ ਨੇ ਉਹਨਾਂ ਨੂੰ ਨਮਸਕਾਰ, ਜਿਹੜੇ ਇਹਦੇ ਬਾਰੇ ਚਿੰਤਿਤ ਨੇ ਵੀ ਸਮਾਜ ਵਿੱਚ ਕੀ ਬੁਰਾਈ ਹੈ, ਕੀ ਚੰਗਿਆਈ ਹੈ, ਕਿਵੇਂ ਹੋ ਰਿਹਾ, ਤੇ ਜੇ ਕਹਿੰਦੇ ਨੇ ਇਹ ਤਾਂ ਐਵੇਂ ਚੱਲਣਾ ਜੀ, ਮੌਜ ਕਰੋ, ਖਾਓ ਪੀਓ ਤੇ ਆਨੰਦ ਲਵੋ, ਫਿਰ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਪ੍ਰਾਪਤ ਹੋਵੇਗੀ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਪੂਜ ਲੱਗਾ ਪੀਰ ਆਖੀਐ ਸਭ ਮਿਲਿਆ ਸੰਸਾਰ, ਕਹਿੰਦੇ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ। ਕਹਿੰਦੇ ਆਪਣਾ ਨਾਂ ਸਦਾਏ, ਆਪਣਾ ਨਾਂ ਰੱਖ ਕੇ ਲੋਕਾਂ ਨੂੰ ਕਵੇ ਵੀ ਮੈਂ ਬਹੁਤ ਵੱਡਾ ਤੇ ਹੋਵੇ ਸਿੱਧ ਸੁਮਾਰ। ਸੁਮਾਰ ਦਾ ਅਰਥ ਬੜਾ ਵੱਡਾ ਸਿੱਧ, ਲੋਕਾਂ ਦੇ ਵਿਚ ਪ੍ਰਚਲਿਤ ਹੋ ਜਾਵੇ ਵੀ ਬੜਾ ਵੱਡਾ ਕਰਾਮਾਤੀ ਸਿੱਧ ਸੁਮਾਰ, ਜਿਹਦਾ ਅੰਦਾਜ਼ਾ ਹੀ ਨਾ ਲੋਕ ਲਾ ਸਕਣ ਵੀ ਇਹਦੇ ਵਿਚ ਤੇ ਬੜੀਆਂ ਕਰਾਮਾਤਾਂ ਨੇ। ਪਰ ਸੱਚੇ ਪਾਤਸ਼ਾਹ ਕਹਿੰਦੇ ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਜੇ ਵਾਹਿਗੁਰੂ ਦੇ ਦਰ ਨਾਲ ਜੋੜ ਨਹੀਂ ਨਾ ਬਣਿਆ ਤੇ ਬੁੱਧੀ ਨਹੀਂ ਸ਼ੁੱਧ ਹੋਈ, ਉਹਤ ਮਤੀ ਨਹੀਂ ਮਿਲੀ ਉਹਨੂੰ, ਆਪਾਂ ਸ਼ਬਦ ਨੂੰ ਜੋੜ ਕੇ ਅਰਥ ਕਰਾਂਗੇ, ਉਹ ਮਤ ਨਹੀਂ ਮਿਲੀ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਤੇ ਉਹਦੀ ਪਤ ਵਾਹਿਗੁਰੂ ਦੇ ਦਰ ਤੇ ਲੇਖੇ ਵਿਚ ਨਹੀਂ ਪੈਣੀ ਤੇ ਸਭਾ ਪੂਜ ਖੁਆਰ, ਇਹ ਸਾਰੀਆਂ ਪੂਜਾਵਾਂ ਖੁਆਰ ਹੋ ਜਾਣੀਆਂ, ਅਖੀਰ ਨੂੰ ਇਹਨਾਂ ਦਾ ਕੋਈ ਮੁੱਲ ਨਹੀਂ ਪੈਣਾ। ਪਰ ਜਿਨ ਕਉ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਈ। ਜਿਨ੍ਹਾਂ ਨੂੰ ਦਸ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਨੇ ਥਾਪਣਾ ਦਿੱਤੀ ਹੈ, ਥਾਪਿਆ ਸਿਰ ਤੇ ਹੱਥ ਰੱਖਿਆ, ਤੇ ਸਿਰ ਤੇ ਹੱਥ ਰੱਖ ਕੇ ਉਹ ਬੰਦੇ ਭਾਵੇਂ ਆਪਣੇ ਆਪ ਨੂੰ ਪੇਸ਼ ਵੀ ਨਾ ਕਰਨ, ਭਾਵੇਂ ਉਹ ਕੋਈ ਉਪਰਾਲਾ ਵੀ ਨਾ ਕਰਨ, ਪਰ ਗੁਰੂ ਨੇ ਉਹਨਾਂ ਤੋਂ ਕੰਮ ਕਰਾਉਣਾ ਹੈ। ਕਹਿਣ ਲੱਗੇ ਜਿਨ ਕੋ ਸਤਿਗੁਰ ਥਾਪਿਆ, ਥਾਪਣਾ ਦਿੱਤੀ, ਸਿਰ ਤੇ ਹੱਥ ਰੱਖਿਆ, ਕਹਿੰਦੇ ਤੈਨੂੰ ਮੇਟ ਨਾ ਸਕੈ ਕੋਈ। ਉਹਨਾਂ ਦੀ ਵਡਿਆਈ ਨੂੰ ਕੋਈ ਮੇਟ ਨਹੀਂ ਸਕਦਾ ਜਿਨ੍ਹਾਂ ਦੇ ਸਿਰ ਤੇ ਪੂਰੇ ਗੁਰੂ ਨੇ ਹੱਥ ਰੱਖਿਆ। ਭਾਵੇਂ ਸੰਸਾਰਕ ਚੋਜੀ ਚੋਜ ਕਰਨ ਵਾਲੇ ਤੇ ਕਲੋਲ ਕਰਨ ਵਾਲੇ ਲੋਕ ਜਿਹੜੇ ਨੇ, ਕਿੰਨੀਆਂ ਸਿਆਣਪਾਂ ਦੇ ਨਾਲ ਐਸੇ ਗੁਰਮੁਖਾਂ ਦੇ ਰਾਹ ਵਿਚ ਰੋੜਾ ਬਣ ਜਾਣ, ਉਨ੍ਹਾਂ ਦੀ ਵਡਿਆਈ ਨੂੰ, ਉਨ੍ਹਾਂ ਦੇ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ। ਉਹਦਾ ਕਾਰਨ ਕੀ ਮਹਾਰਾਜ? ਕਹਿੰਦੇ ਉਨ੍ਹਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ, ਕਿਉਂਕਿ ਉਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਟਿਕਿਆ ਹੋਇਆ, ਨਾਮ ਦਾ ਖਜ਼ਾਨਾ ਉਨ੍ਹਾਂ ਵਿਚ ਪ੍ਰਗਟ ਹੋ ਗਿਆ ਤੇ ਉਸ ਖਜ਼ਾਨੇ ਨੇ ਉਨ੍ਹਾਂ ਨੂੰ ਆਪਣੇ ਆਪ ਸੰਸਾਰ ਵਿਚ ਪ੍ਰਗਟ ਕਰ ਦਿੱਤਾ, ਸਾਹਮਣੇ ਲੈ ਆਉਂਦਾ, ਕਿਉਂਕਿ ਨਾਮ ਦੀ ਵਡਿਆਈ ਹੈ। ਭਾਵੇਂ ਉਹ ਗੁਪਤ ਰਿਹਾ ਹੀ ਅੰਦਰ ਟਿਕਦਾ, ਪਰ ਉਹ ਬੰਦੇ ਨੂੰ ਪ੍ਰਗਟ ਜ਼ਰੂਰ ਕਰਦਾ। ਇਸ ਕਰਕੇ ਕਹਿੰਦੇ ਨਾਉ ਪੂਜੀਐ ਨਾਉ ਮੰਨੀਐ। ਫਿਰ ਸਵਾਲ ਕੀਤਾ ਕਿਸੇ ਨੇ, ਮਹਾਰਾਜ ਇਹ ਫਿਰ ਪੂਜ ਲੱਗਾ ਪੀਰ ਆਖੀਐ, ਤੇ ਇਸ ਤਰ੍ਹਾਂ ਇਹ ਕਿਸੇ ਦੇ ਅੱਗੇ ਝੁਕਣਾ ਸਤਿਕਾਰ ਕਰਨਾ ਮਾੜਾ, ਤੇ ਕੀ ਫਿਰ ਰੱਬ ਦੇ ਪਿਆਰੇ ਜਿਹੜੇ ਸਤਿਕਾਰ ਕਰਨ ਲਈ ਅਡੰਬਰ ਨਹੀਂ ਕਰਦੇ ਉਨ੍ਹਾਂ ਦਾ ਕੋਈ ਸਤਿਕਾਰ ਕਰੇ ਤੇ ਫਿਰ ਵੀ ਮਾੜੀ ਗੱਲ ਏ ਜਿਹੜੇ ਰੱਬ ਨਾਲ ਜੁੜੇ ਨੇ? ਕਹਿੰਦੇ ਨਹੀਂ, ਨਾਉ ਪੂਜੀਐ, ਜਿੱਥੇ ਨਾਮ ਟਿਕਿਆ ਨਾ ਉੱਥੇ ਪੂਜਾ ਦੇ ਅਰਥ ਇਹ ਨੇ ਵੀ ਆਪਾਂ ਚੰਗੀ ਤਰ੍ਹਾਂ ਮੱਥੇ ਟੇਕਣੇ, ਸਤਿਕਾਰ ਉਨ੍ਹਾਂ ਦਾ ਜ਼ਰੂਰ ਹੁੰਦਾ। ਗੁਰਮਤ ਵਿਚ ਇਹ ਚੀਜ਼ ਵਿਚ ਜੀ ਖੜੀ ਰਹੇਗੀ ਸਾਰੇ ਸਮੇਂ ਵਾਸਤੇ, ਨਾ ਤੇ ਇਜਾਜ਼ਤ ਮਿਲੇਗੀ ਵੀ ਕਿਸੇ ਨੂੰ ਮੱਥਾ ਟੇਕੋ ਲਾਈਨਾਂ ਲਾ ਕੇ, ਇਹ ਵੀ ਨਹੀਂ ਮਿਲ ਸਕਦੀ। ਪਰ ਨਾ ਇਹ ਮਿਲੇਗੀ ਤੁਸੀਂ ਕਿਸੇ ਅੱਗੇ ਝੁਕਣਾ ਨਹੀਂ, ਇਹ ਪਰਸਨਲ ਹੈ। ਸਾਧ ਸੰਗਤ ਜੀ ਜਿਸ ਗੁਰਮੁਖ ਨਾਲ ਪਿਆਰ ਹੁੰਦਾ ਨਾ ਨਿੱਜੀ, ਇੱਕ ਹੁੰਦਾ ਵੇਖਾ ਵੇਖੀ ਇੱਕ ਦੂਜੇ ਦੇ ਪਿੱਛੇ ਵੀ ਪੈ ਜਾਓ ਪੈਰਾਂ ਨੂੰ, ਸ਼ਾਇਦ ਕੁਝ ਨਾ ਕੁਝ ਮਿਲ ਹੀ ਜਾਏਗਾ, ਹੋਰ ਕੁਝ ਨਹੀਂ ਲਾਟਰੀ ਨਿਕਲ ਆਵੇਗੀ, ਇਹ ਤਾਂ ਚੀਜ਼ ਹੈ ਹੋਰ। ਪਰ ਕੁਝ ਕੁ ਗੁਰਮੁਖ ਐਸੇ ਹੁੰਦੇ ਜਿਨ੍ਹਾਂ ਦੇ ਅੰਦਰੋਂ ਸੰਬੰਧ ਹੁੰਦੇ ਨੇ, ਉਹ ਸਿਰ ਚੁਕਾਉਣ ਤੇ ਭਾਵੇਂ ਨਾ ਚੁਕਾਉਣ ਤੇ ਅੰਦਰੋਂ ਮਿਲੇ ਰਹਿੰਦੇ ਨੇ, ਝੁਕੇ ਰਹਿੰਦੇ ਨੇ, ਉਹ ਅੰਦਰ ਦਾ ਸਤਿਕਾਰ ਹੈ, ਉਹ ਉਨ੍ਹਾਂ ਦੀ ਪੂਜਾ ਜ਼ਰੂਰ ਹੈ। ਨਾਉ ਪੂਜੀਐ ਉਨ੍ਹਾਂ ਦੀ ਇਹ ਪੂਜਾ ਹੈ, ਪਰ ਉਹ ਨਾਮ ਇਸ ਲਈ ਨਹੀਂ ਜਪਦੇ ਵੀ ਪੂਜਾ ਕਰੋ ਸਾਡੀ। ਕਈ ਵਾਰੀ ਸਟੇਜਾਂ ਤੋਂ ਕਈ ਪਿਆਰੇ ਆਪਣੇ ਸਾਰੇ ਵਿਖਿਆਣ ਵਿਚ ਇਹੀ ਪ੍ਰਮਾਣ ਲਾਈ ਜਾਣਗੇ ਵੀ ਤੁਸੀਂ ਪੂਜਾ ਕਰੋ ਜੀ, ਰੱਬ ਦੇ ਪਿਆਰਿਆਂ ਦੀ ਪੂਜਾ ਕਰੋ। ਨਹੀਂ, ਆਪਣੇ ਆਪ ਹੋ ਜਾਏਗੀ। ਆਪਾਂ ਇਸ ਵਾਸਤੇ ਸਾਧੂ ਨਹੀਂ ਬਣੇ ਕਿ ਸਾਡੀ ਪੂਜਾ ਹੋਵੇ, ਗੁਰੂ ਕਰਾਏ ਤੇ ਉਹਦੀ ਮਰਜ਼ੀ ਹੈ। ਉਹਦੇ ਵਾਸਤੇ ਆਪਾਂ ਜੇ ਪ੍ਰਚਾਰ ਕਰਨੇ ਆ ਤੇ ਇਹਦਾ ਅਸਰ ਉਲਟ ਪੈਂਦਾ ਲੋਕਾਂ ਵਿਚ, ਉਹ ਕਹਿੰਦੇ ਇਹ ਤਾਂ ਆਪ ਹੀ ਕਹੀ ਜਾਂਦੇ ਨੇ। ਇਸ ਕਰਕੇ ਗੁਰੂ ਕਰਾਏ ਤਾਂ ਚੰਗਾ ਹੈ, ਨਾਉ ਪੂਜੀਐ, ਪਰ ਇਹ ਵੀ ਯਾਦ ਉਸ ਸਰੀਰ ਨੂੰ ਰੱਖਣਾ ਚਾਹੀਦਾ, ਇਹ ਪੂਜਾ ਨਾਮ ਕਰਕੇ ਹੋ ਰਹੀ ਏ, ਮੇਰੇ ਵਿਚ ਹੋਰ ਕੋਈ ਸਮਰੱਥਾ ਨਹੀਂ। ਨਾਉ ਮੰਨੀਐ ਤੇ ਨਾਮ ਕਰਕੇ ਹੀ ਸਾਰੇ ਮੰਨਦੇ ਨੇ ਗੱਲਾਂ। ਅਖੰਡ ਸਦਾ ਸੱਚ ਸੋਏ, ਅਖੰਡ ਦਾ ਅਰਥ ਨਾ ਜਿਹਦੇ ਵਿਚ ਗੈਬ ਨਾ ਪਵੇ, ਕੰਟੀਨਿਊ ਲਗਾਤਾਰ ਉਨ੍ਹਾਂ ਦੇ ਜੀਵਨ ਵਿਚ ਸਦਾ ਹੀ ਸੁਖ, ਤੇ ਉਹਨਾਂ ਦੀ ਸੋਏ ਉਹਨਾਂ ਦੀ ਖਬਰ ਉਹਨਾਂ ਦੀ ਗੱਲਬਾਤ ਸੱਚੀ ਹੁੰਦੀ ਭਾਵ ਸੁਖ ਦੇਣ ਵਾਲੀ ਹੈ। ਖੇਹੂ ਖੇਰ ਲਾਈ ਹੈ ਤਾਂ ਜੀਓ ਕਿਹਾ ਹੋਏ। ਕਹਿੰਦੇ ਨੇ ਬਿਨਾਂ ਨਾਮ ਤੋਂ ਜਿਹੜੇ ਲੋਕ ਨੇ ਨਾਮਹੀਨ ਨੇ ਉਹ ਕੀ ਨੇ? ਉਹ ਤਾਂ ਉਹਨਾਂ ਦਾ ਜੀਵਨ ਤਾਂ ਖੇਹ ਤੋਂ ਪੈਦਾ ਹੋਇਆ ਸੀ, ਸਰੀਰ ਮਿੱਟੀ ਤੋਂ, ਬਸ ਮਿੱਟੀ ਵਿਚ ਰੁਲ ਗਿਆ ਤੇ ਫਿਰ ਅਗਲੀ ਜਿੰਦ ਦਾ ਕੀ ਬਣੇਗਾ ਜਿਹੜੀ ਵਿਚੋਂ ਨਿਕਲੀ, ਉਹਦਾ ਕੀ? ਕਹਿੰਦੇ ਮਹਾਰਾਜ ਅੱਗੇ ਉਹਦੀ ਵਿਆਖਿਆ ਕਰਦੇ, ਕਹਿੰਦੇ ਜਲੀਆਂ ਸਭ ਸਿਆਣ ਭਾਂ ਉੱਠੀ ਚਲਿਆ ਰੋਏ। ਇਹ ਝੂਠ ਤੇ ਫਰੇਬ ਦੀਆਂ ਜਿਹੜੀਆਂ ਸਿਆਣਪਾਂ ਸਨ, ਜਿਹੜੀਆਂ ਇੱਥੇ ਬਹੁਤ ਕੀਤੀਆਂ, ਬੜੇ ਆਪਣੀ ਚਾਰ ਕੁ ਦਿਨ ਚੰਬ ਦੀਆਂ ਚਲਾਈਆਂ, ਕਹਿੰਦੇ ਜਿਉਂ ਹੀ ਜਲੀਆਂ, ਜਦੋਂ ਸਰੀਰ ਸੜਿਆ ਜਾਂ ਮਰ ਗਿਆ, ਕਹਿੰਦੇ ਸੜਦਿਆਂ ਸਾਰ ਸਿਆਣਪਾਂ ਗਈਆਂ ਸਾਰੀਆਂ, ਹੁਣ ਨਹੀਂ ਕੰਮ ਦਿੰਦੀਆਂ। ਉਨੀ ਤਕੜੇ ਪਾਏ ਹੱਥ, ਉੱਥੇ ਨਹੀਂ ਚੱਲਦੀਆਂ ਸਿਫਾਰਿਸ਼ਾਂ ਵੀ ਫੋਨ ਕਰਾ ਕੇ ਤੁਸੀਂ ਝੂਠ ਪੁਲੰਦੇ ਕਰ ਲਓਗੇ। ਉਸ ਥਾਂ ਤੇ ਸੱਚੇ ਪਾਤਸ਼ਾਹ ਕਹਿੰਦੇ ਉੱਠੀ ਚੱਲਿਆ ਰੋਏ, ਕਹਿੰਦੇ ਰੋਣ ਤੋਂ ਬਿਨਾਂ ਫਿਰ ਕੋਈ ਰਾਹ ਨਹੀਂ ਲੱਭਦਾ, ਕਿਉਂਕਿ ਗੁਣ ਤਾਂ ਜੀਵਨ ਵਿਚ ਗੁਰੂ ਦੇ ਮਾਰਗ ਤੇ ਚੱਲੇ ਨਹੀਂ। ਸਾਹਿਬ ਕਹਿੰਦੇ ਨਾਨਕ ਨਾਮ ਵਿਸਾਰਿਐ ਦਰ ਗਏਆਂ ਕਿਆ ਹੋਏ। ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਵਿਸਾਰ ਦਿੱਤਾ ਹੈ, ਬਾਣੀ ਤੋਂ ਦੂਰ ਚਲੇ ਗਏ ਨੇ, ਉਹ ਦਰ ਗਏਆਂ ਜਦੋਂ ਦਰ ਤੇ ਜਾਣਗੇ, ਵਾਹਿਗੁਰੂ ਦੇ ਦਰ ਤੇ ਲਿਖਾ ਹੋਵੇਗਾ, ਫਿਰ ਕਿਵੇਂ ਚੱਲੇਗਾ? ਭਾਵ ਕੀ ਜਵਾਬ ਦੇਣਗੇ? ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਵਿਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਗੁਣਵੰਤੀ ਗੁਣ ਵਿਥੁਰੈ ਔਗਣਵੰਤੀ ਝੂਰ। ਸੱਚੇ ਪਾਤਸ਼ਾਹ ਜੀ ਇੱਥੇ ਸਪਸ਼ਟ ਕਰੀ ਜਾ ਰਹੇ ਨੇ, ਜਿਹੜੀ ਉਸ ਬੁੱਧੀ ਵਿਚ ਓਤ ਮਤੀ, ਉਸ ਸਰੀਰ ਵਿਚ ਜਿੱਥੇ ਕੇਸਰ ਦਾ ਬਣਿਆ ਸਰੀਰ ਸੀ, ਜਿੱਥੇ ਰਤਨਾ ਜਵਾਹਰਾਂ ਦੀ ਰਸਨਾ ਸੀ ਤੇ ਸਰੀਰ ਵਿਚੋਂ ਸੁਗੰਧੀ ਆਉਂਦੀ ਸੀ, ਜੇ ਕੋਈ ਕਵੇ ਕਿ ਮੈਂ ਔਗੁਣ ਇਕੱਠੇ ਕਰਕੇ ਤੇ ਉਹਨੂੰ ਖੁਸ਼ ਕਰ ਲਾਂਗਾ, ਨਹੀਂ। ਕਹਿੰਦੇ ਜੇ ਤਾਂ ਗੁਣਵੰਤੀ ਗੁਣ ਵਿਥਰ ਹੈ, ਜਿਹਦੀ ਬੁੱਧੀ ਗੁਣਵੰਤੀ ਹੋ ਗਈ, ਜਿਹਦੀ ਬੁੱਧੀ ਦੇ ਵਿਚ ਗੁਣ ਦੀ ਵਾਸ਼ਨਾ ਪੈਦਾ ਹੋ ਗਈ। ਗੁਣਵੰਤੀ ਦਾ ਇੱਥੇ ਅਰਥ ਹੈ ਗੁਣ ਵਾਲੀ ਬੁੱਧੀ। ਜਦੋਂ ਬਾਣੀ ਦੇ ਵਿਚ ਆਏਗਾ ਨਾ ਗੁਣਵੰਤੀ ਜਾਂ ਜੀਵ ਇਸਤਰੀ ਅਰਥ ਕੀਤੇ ਨੇ ਕਈਆਂ ਨੇ, ਉਥੇ ਅਰਥ ਬੁੱਧੀ ਹੋਵੇਗਾ, ਬੁੱਧੀ ਅੰਦਰ ਦੀ, ਉਹ ਹੈ ਜੀਵ ਇਸਤਰੀ। ਗੁਣਵੰਤੀ ਦਾ ਅਰਥ ਹੈ ਮਨੁੱਖ ਦੀ ਸ਼ੁੱਧ ਹੋਈ ਬੁੱਧੀ। ਵੈਸੇ ਬੁੱਧੀ ਜਿਹੜਾ ਸ਼ਬਦ ਹੈ ਨਾ, ਇਹ ਬਣਿਆ ਹੈ ਇਸਤਰੀ ਲਿੰਗ ਹੈ, ਬੁੱਧੀ ਬੱਬਾ ਤੇ ਜੇ ਆਪਾਂ ਵੱਖਰਾ ਕਰ ਦਈਏ ਬੱਬੇ ਨੂੰ ਤੇ ਧੀ ਨੂੰ ਤੇ ਕੀ ਸ਼ਬਦ ਬਣੇਗਾ? ਧੀ ਦਾ ਅਰਥ ਹੋਵੇਗਾ ਲੜਕੀ। ਵਾਹਿਗੁਰੂ ਦੀ ਲੜਕੀ ਬੁੱਧੀ ਕੌਣ ਹੈ? ਵਾਹਿਗੁਰੂ ਦੀ ਲੜਕੀ ਹੈ। ਵੈਸੇ ਕਿੱਥੋਂ ਪੈਦਾ ਹੋਈ ਹੈ? ਪਰਮਾਤਮਾ ਦੀ ਦੋਹਤਰੀ ਹੈ। ਪਰਮਾਤਮਾ ਨੇ ਪੈਦਾ ਕੀਤੀ ਆਤਮਾ, ਸ਼ਬਦ ਪੈਦਾ ਕੀਤਾ ਤੇ ਨਾਮ ਵਿੱਚੋਂ ਪੈਦਾ ਹੋਈ ਬੁੱਧੀ। ਇਹ ਬੁੱਧੀ ਤੀਜੇ ਨੰਬਰ ਤੇ ਆ ਗਈ। ਇਸ ਕਰਕੇ ਕਹਿੰਦੇ ਨੇ ਗੁਣਵੰਤੀ ਗੁਣ ਵਿਥਰ ਹੈ। ਜਿਹੜੀ ਬੁੱਧੀ ਪਵਿੱਤਰ ਹੋ ਚੁੱਕੀ, ਜਿਸ ਨੂੰ ਉੱਤੇ ਕਹਿੰਦੇ ਨੇ, ਇਹ ਉਸ ਸ਼ਬਦ ਨੂੰ ਆਪਾਂ ਨਾਲ ਰੱਖਾਂਗੇ ਸਮਝਣ ਵਾਸਤੇ, ਕਿ ਤਿੱਤ ਘੱਟ ਮਤ ਵਿਗਾਸ, ਉਸ ਖਿੜੀ ਹੋਈ ਜਗੀ ਹੋਈ ਨਾਮ ਵਸੇ ਵਾਲੀ ਬੁੱਧੀ ਜਿਹੜੀ ਏ, ਉਹਨੂੰ ਕਹਿੰਦੇ ਗੁਣਵੰਤੀ ਗੁਣ ਵਿਥਰ ਹੈ। ਫਿਰ ਉਹ ਗੁਣਾਂ ਨੂੰ ਵਿਹਾਂਜਦੀ ਏ, ਚੰਗਿਆਈਆਂ ਨੂੰ ਵਿਹਾਂਜਦੀ ਏ, ਜੀਵਨ ਨੂੰ ਉਜਲ ਕਰ ਲੈਂਦੀ ਹੈ ਉਹ ਗੁਣਵੰਤੀ। ਤੇ ਔਗਣਵੰਤੀ ਝੂਰ, ਤੇ ਜਿਹੜੀ ਬੁੱਧੀ ਔਗਣਾਂ ਦੇ ਨਾਲ ਹੀ ਪਿਆਰ ਕਰੀ ਜਾਂਦੀ ਏ, ਜਿਹੜੀ ਬੁੱਧੀ ਵਿਚ ਖਿੱਚ ਸੰਸਾਰ ਦੀ ਬਹੁਤੀ ਏ, ਲੋਭ ਕਾਮ ਆਦਿਕ ਹੰਕਾਰ ਤੇ ਈਰਖਾ ਵਿਚ ਪਈ ਰਹਿੰਦੀ ਏ, ਝੋਰੇ ਤੋਂ ਬਿਨਾਂ ਪਛਤਾਵੇ ਤੋਂ ਬਿਨਾਂ ਉਹਦੇ ਕੋਲ ਕੁਝ ਨਹੀਂ ਹੁੰਦਾ। ਜੇ ਲੋੜ ਹੈ ਵਰ ਕਾਮਣੀ ਨਾ ਮਿਲਿਆ ਪਿਰ ਕੂਰ। ਹੇ ਕਾਮਣੀ, ਹੇ ਮੈਲ ਨਾਲ ਭਰੀ ਹੋਈ ਬੁੱਧੀ, ਜੇ ਤੂੰ ਆਪਣੇ ਪਤੀ ਨੂੰ, ਵਰ ਨੂੰ, ਵਾਹਿਗੁਰੂ ਨੂੰ ਮਿਲਣਾ ਚਾਹੁੰਦੀ ਏ, ਲੋੜ ਹੈ ਨਾ ਮਿਲਿਆ, ਉਹ ਵਾਹਿਗੁਰੂ ਕਦੀ ਇਸ ਤਰ੍ਹਾਂ ਨਹੀਂ ਮਿਲਦਾ। ਕੂਰ, ਜੇ ਤੂੰ ਆਪਣੇ ਅੰਦਰ ਕੂੜ ਝੂਠ ਦੇ ਟਿੱਲੇ ਲਾ ਕੇ ਰੱਖੇਂਗੇ, ਜੇ ਕੂੜਾ ਸਾਰਾ ਝੂਠ ਫਰੇਬ ਨਿੰਦਿਆ ਦਵੈਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਝੂਠ ਇਹ ਢੇਰ ਤੂੰ ਆਪਣੇ ਉੱਤੇ ਲਾ ਕੇ ਰੱਖਣੇ ਨੇ, ਤੇ ਵਾਹਿਗੁਰੂ ਤੈਨੂੰ ਕਦੀ ਨਹੀਂ ਮਿਲੇਗਾ। ਕਹਿੰਦੇ ਨਾ ਬੇੜੀ ਨਾ ਤੁਲਹੜਾ ਨਾ ਪਾਈ ਹੈ ਫਿਰ ਦੂਰ। ਹੋਰ ਕੋਈ ਬੇੜੀ ਨਹੀਂ, ਹੋਰ ਕੋਈ ਤੁਲਹੜਾ ਨਹੀਂ ਜਿਹਦੇ ਨਾਲ ਉਸ ਦੂਰ ਵਸ ਦੇ ਵਾਹਿਗੁਰੂ ਤੱਕ ਪਹੁੰਚਿਆ ਜਾਏ। ਬੇੜੀ ਹੈ ਭਗਤੀ ਤੇ ਤੁਲਹਾ ਹੈ ਪ੍ਰੇਮ। ਕਹਿੰਦੇ ਨੇ ਜੇ ਤੂੰ ਭਗਤੀ ਕਰੇ ਤੇ ਵਾਹਿਗੁਰੂ ਨੂੰ ਕਰੇ ਪ੍ਰੇਮ, ਫਿਰ ਤਾਂ ਪਹੁੰਚ ਜਾਏਗੀ, ਤੇ ਜੇ ਤੇਰੇ ਵਿਚ ਭਗਤੀ ਹੈ ਹੀ ਨਹੀਂ ਤੇ ਨਾ ਤੇਰੇ ਵਿਚ ਵਾਹਿਗੁਰੂ ਦੀ ਪ੍ਰੀਤ ਤੇ ਪਿਆਰ ਹੈ, ਉਹ ਵਾਹਿਗੁਰੂ ਤਾਂ ਫਿਰ ਬੜੀ ਦੂਰ ਚਲਾ ਗਿਆ ਤੇਰੇ ਤੋਂ, ਉਹਦੇ ਤੱਕ ਤੂੰ ਕਿਵੇਂ ਜਾ ਸਕਣੀ ਏ? ਕਿਉਂਕਿ ਮੇਰੇ ਠਾਕੁਰ ਪੂਰਾ ਤਖਤ ਅਡੋਲ, ਗੁਰਮੁਖ ਪੂਰਾ ਜੇ ਕਰੈ ਪਾਈਐ ਸਾਚ ਅਤੋਲ। ਕਿਉਂਕਿ ਜਿਹੜਾ ਮੇਰਾ ਠਾਕੁਰ ਵਾਹਿਗੁਰੂ ਹੈ ਨਾ, ਉਹ ਕਿੱਥੇ ਬੈਠਾ ਹੋਇਆ, ਕਿਹੜੇ ਤਖਤ ਤੇ, ਕਿਹੜਾ ਤਖਤ ਪੋਜੇ, ਲੱਕੜ ਦਾ, ਸੋਨੇ ਦਾ, ਜਾਂ ਹੋਰ ਕਿਸੇ ਚੀਜ਼ ਦਾ? ਬੜੇ ਅਸੀਂ ਮਨ ਵਿਚ ਸੱਚਖੰਡ ਬਣਾਏ ਨੇ ਕਿ ਮੇਰਾ ਠਾਕੁਰ ਕਿੱਥੇ ਰਹਿੰਦਾ, ਵਾਹਿਗੁਰੂ ਕਿੱਥੇ ਰਹਿੰਦਾ ਹੈ? ਪੂਰਾ ਤਖਤ, ਪੂਰੇ ਤਖਤ ਦੇ ਉੱਤੇ। ਪੂਰਾ ਤਖਤ ਕਿਹੜਾ ਹੈ? ਉਸ ਗੁਰਮੁਖ ਦਾ ਹਿਰਦਾ, ਜਿਹਨੂੰ ਗੁਰੂ ਨੇ ਪਵਿੱਤਰ ਕਰ ਦਿੰਦਾ ਤੇ ਪੂਰਾ ਕਰ ਦਿੱਤਾ, ਉਹਦੇ ਤੇ ਬੈਠਾ ਹੋਇਆ ਅਡੋਲ। ਤੇ ਉਹਦੀ ਨਿਸ਼ਾਨੀ ਕੀ ਹੈ? ਡੋਲਦਾ ਨਹੀਂ ਹਿਰਦਾ, ਡੋਲਦਾ ਕਾਹਦੇ ਨਾਲ ਨਹੀਂ, ਉਹਦਾ ਜੀਵਨ ਬੜਾ ਉੱਚਾ ਪਵਿੱਤਰ, ਨਾ ਲੋਭ ਨਾਲ ਡੋਲਦਾ, ਨਾ ਦੁੱਖ ਨਾਲ ਡੋਲਦਾ, ਨਾ ਸੁੱਖ ਨਾਲ ਡੋਲਦਾ, ਨਾ ਉਹਨੂੰ ਕੋਈ ਸਤਿਕਾਰ ਦਿਓ ਤੇ ਤਾਂ ਡੋਲਦਾ, ਸਤਿਕਾਰ ਨਾ ਮਿਲੇ ਤੇ ਫਿਰ ਵੀ ਨਹੀਂ ਡੋਲਦਾ, ਉਹਨੂੰ ਕਹਿ ਅਡੋਲ। ਵਾਹਿਗੁਰੂ ਦਾ ਤਖ਼ਤ ਕਿਹੜਾ ਹੈ? ਅਕਾਲ ਪੁਰਖ ਕਿੱਥੇ ਰਹਿੰਦਾ ਹੈ? ਸੱਚੇ ਪਾਤਸ਼ਾਹ ਕਹਿੰਦੇ ਉਸ ਗੁਰਮੁਖ ਦਾ ਅਡੋਲ, ਡੋਲਣ ਤੋਂ ਰਹਿਤ ਜਿਹੜਾ ਹਿਰਦਾ ਹੈ, ਜਿਹੜੀ ਮਤ ਹੈ ਉਹਦੀ ਡੋਲਦੀ ਨਹੀਂ, ਅਚਲ ਮਤ, ਉਹਦੇ ਉੱਤੇ ਮੇਰਾ ਠਾਕੁਰ ਵਾਹਿਗੁਰੂ ਪੂਰਾ ਤਖ਼ਤ ਅਡੋਲ ਹੋ ਕੇ ਬੈਠਾ ਹੋਇਆ। ਤੇ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ, ਪਰ ਇਹ ਗੁਰਮੁਖ ਦਾ ਅਡੋਲ ਹਿਰਦਾ ਵਾਹਿਗੁਰੂ ਆਪ ਕਰੇ, ਗੁਰੂ ਕਿਰਪਾ ਕਰੇ ਤੇ ਕਿਸੇ ਦੇ ਅੰਤਿਸ਼ ਕਰਨ ਨੂੰ ਪੂਰਾ ਕਰਦਾ, ਕਿਸੇ ਦੇ ਜੀਵਨ ਨੂੰ, ਸਿੰਘਾਸਨ ਨੂੰ ਪੂਰਾ ਕਰਦਾ, ਤੇ ਫਿਰ ਅਕਾਲ ਪੁਰਖ ਜੀ ਆਪ ਆ ਕੇ ਉਹਦੇ ਤੇ ਵਿਰਾਜ ਜਾਂਦੇ, ਆਪ ਬੈਠ ਜਾਂਦੇ ਸਾਚ ਅਤੋਲ। ਤੇ ਉਹ ਸੱਚ ਰੂਪੀ ਜੀਵਨ ਜਿਹੜਾ ਤੋਲਿਆ ਨਹੀਂ ਜਾ ਸਕਦਾ, ਉਹਦੇ ਵਿਚ ਇੰਨੇ ਗੁਣ ਨੇ। ਫਿਰ ਕਹਿੰਦੇ ਪ੍ਰਭ ਹਰ ਮੰਦਰ ਸੋਹਣਾ ਇਸ ਮਹਿਮਾਨ ਕਲਾਲ। ਐਸੇ ਗੁਰਮੁਖ ਦਾ ਸਰੀਰ ਤੇ ਹਿਰਦਾ ਹਰਿਮੰਦਰ ਬਣ ਗਿਆ, ਹਰਿਮੰਦਰ ਵਾਹਿਗੁਰੂ ਦਾ ਮੰਦਰ, ਵਾਹਿਗੁਰੂ ਦਾ ਘਰ ਬਣ ਗਿਆ। ਉਹ ਬਾਹਰ ਹਰਿਮੰਦਰ ਸਾਹਿਬ ਗੁਰੂ ਸਾਹਿਬ ਨੇ ਸਾਨੂੰ ਤਾਂ ਦਿੱਤਾ ਕਿ ਸਾਨੂੰ ਪਤਾ ਲੱਗ ਜਾਏ ਸਰੀਰ ਨੂੰ ਹਰਿਮੰਦਰ ਕਿਵੇਂ ਬਣਾਉਣਾ। ਕਹਿੰਦੇ ਨੇ ਪ੍ਰਭ ਹਰਿਮੰਦਰ ਵਾਹਿਗੁਰੂ, ਉਹ ਸਰੀਰ ਗੁਰਮੁਖ ਦਾ ਜਿਹਦੇ ਉੱਤੇ ਆਸਨ ਲੱਗਾ ਅਡੋਲ, ਉਹ ਕਿਵੇਂ ਦਾ ਹੈ? ਜੇ ਉਹਦੇ ਤੱਕ ਪਹੁੰਚਣਾ ਹੋਵੇ, ਉਹਦੇ ਤੱਕ ਪਹੁੰਚਣਾ ਸੰਭਵ ਨਹੀਂ, ਬੜਾ ਔਖਾ। ਕਿਉਂ? ਗੁਰਮੁਖ ਦੇ ਜੀਵਨ ਵਿਚ ਵਾਹਿਗੁਰੂ ਨੇ ਅਡੋਲ ਤਖ਼ਤ ਦੇ ਉੱਤੇ ਆਸਨ ਲਾਇਆ ਹੋਇਆ, ਤੇ ਉਹਦਾ ਸਰੀਰ ਪ੍ਰਭ ਹਰਿਮੰਦਰ ਸੋਹਣਾ ਵਾਹਿਗੁਰੂ ਦਾ ਘਰ ਬਣ ਗਿਆ, ਵਾਹਿਗੁਰੂ ਉਸ ਥਾਂ ਤੇ ਰਹਿੰਦਾ, ਤੇ ਬੜਾ ਸੋਹਣਾ ਸਰੀਰ ਉਸ ਗੁਰਮੁਖ ਦਾ। ਇਸ ਮਹਿਮਾਨ ਕਲਾਲ, ਉਥੇ ਵਾਹਿਗੁਰੂ ਦੀਆਂ ਬਖਸ਼ਾਂ ਦੇ ਮਾਣਕ, ਹੀਰੇ ਮੋਤੀ ਸਿਮਰਨ, ਉਹਦੀਆਂ ਦਾਤਾਂ ਚੰਗੇ ਗੁਣ, ਇਹ ਲਾਲ ਹੀਰੇ ਪਏ ਹੋਏ ਨੇ ਉਸ ਜੀਵਨ ਦੇ ਵਿਚ। ਕਹਿੰਦੇ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ, ਬੜੇ ਮੋਤੀ ਨਾਮ ਦੇ, ਨਾਮ ਦੇ ਹੀਰੇ, ਵਾਹਿਗੁਰੂ ਦੀ ਯਾਦ, ਨਿਰਮਲਤਾ, ਪਵਿੱਤਰਤਾ, ਪ੍ਰਕਾਸ਼, ਸ਼ੁਭ ਗੁਣ, ਚੰਗੇ ਜਿਹੜੇ ਕਰਮ ਨੇ, ਉਹਦੇ ਕੋਲ ਰਿਸਾਲ ਤੇ ਰਸ ਨਾਲ ਭਰਿਆ ਹੋਇਆ ਉਹਦਾ ਜੀਵਨ ਹੈ। ਪਰ ਕਹਿੰਦੇ ਬਿਨ ਪੌੜੀ ਗੜ ਕਿਉਂ ਚੜੋ। ਐਸੇ ਜੀਵਨ ਨੂੰ ਲੱਭਣ ਲਈ, ਪ੍ਰਾਪਤ ਕਰਨ ਲਈ, ਪੂਰੇ ਗੁਰੂ ਤੱਕ ਜਾਣ ਲਈ, ਇੱਥੇ ਗੁਰਮੁਖ ਦੇ ਅਰਥ ਗੁਰੂ ਹੋਣਗੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਐਸੇ ਪੂਰੇ ਗੁਰੂ ਤੱਕ ਜਾਣ ਲਈ ਕਿਹੜੀ ਪੌੜੀ ਲਾਈਏ? ਪੌੜੀ ਤੋਂ ਬਿਨਾਂ ਉਹਦੇ ਉੱਤੇ ਜਾਇਆ ਕਿਵੇਂ ਜਾਏ? ਕਿਹੜੀਆਂ ਪੌੜੀਆਂ? ਗੜ ਕਿਉਂ ਚੜੋ? ਐਸੇ ਗੜ ਕਿਲੇ ਤੇ ਕਿਵੇਂ ਚੜੀਏ? ਤੇ ਗੁਰੂ ਸਾਹਿਬ ਨੇ ਨਾਲ ਹੀ ਦੱਸ ਦਿੱਤਾ ਕਾਹਦੇ ਨਾਲ ਚੜਨਾ। ਕਹਿੰਦੇ ਗੁਰ ਹਰ ਧਿਆਨ ਨਿਹਾਲ, ਗੁਰੂ ਦੇ ਧਿਆਨ ਵਿਚ, ਗੁਰੂ ਦੁਆਰਾ ਵਾਹਿਗੁਰੂ ਦਾ ਧਿਆਨ ਕਰ, ਗੁਰੂ ਕੇ ਸ਼ਬਦ ਦੁਆਰਾ ਧਿਆਨ ਲਾ, ਧਿਆਨ ਦੁਆਰਾ ਚੜਿਆ ਜਾ ਸਕਦਾ ਉਸ ਕਿਲੇ ਤੇ, ਉਸ ਅਵਸਥਾ ਵਿਚ, ਉਸ ਹਰਿਮੰਦਰ ਵਿਚ, ਉਸ ਗੁਣਾਂ ਦੇ ਖਜ਼ਾਨੇ ਤੇ ਅਡੋਲ ਤੱਕ ਜਿੱਥੇ ਵਾਹਿਗੁਰੂ ਜੀ ਬੈਠੇ ਹੋਏ ਨੇ। ਜੇ ਤੂੰ ਜਾਣਾ ਤੇ ਹੋਰ ਕੋਈ ਚੀਜ਼ ਕੰਮ ਨਹੀਂ ਦਿੰਦੀ, ਤੈਨੂੰ ਧਿਆਨ ਲਾਉਣਾ ਪਏਗਾ, ਤੇ ਧਿਆਨ ਤੋਂ ਪਹਿਲਾਂ ਤੇਰੀ ਬੁੱਧੀ ਪਵਿੱਤਰ ਹੋਣੀ ਚਾਹੀਦੀ, ਨਾਮ ਨਾਲ ਤੇਰੀ ਬੁੱਧੀ ਪਵਿੱਤਰ ਹੋ ਜਾਏ ਤੇ ਫਿਰ ਤੂੰ ਗੁਰ ਹਰ ਧਿਆਨ ਨਿਹਾਲ ਤੇ ਉਸ ਗੜ ਤੇ ਚੜ ਜਾਏਗਾ, ਉਸ ਸ਼ਬਦ ਤੱਕ, ਨਾਮ ਤੱਕ ਤੇਰੀ ਪਹੁੰਚ ਹੋ ਜਾਏਗੀ, ਫਿਰ ਅੱਗੇ ਦੱਸਦੇ ਨੇ ਪੌੜੀ ਕਿੱਥੇ ਵੇ, ਕਹਿੰਦੇ ਗੁਰ ਪੌੜੀ ਬੇੜੀ ਗੁਰੂ, ਗੁਰੂ ਕੋਲ ਹੀ ਬੇੜੀ ਹੈ ਤੇ ਗੁਰੂ ਕੋਲ ਹੀ ਪੌੜੀ ਹੈ, ਦੋਵੇਂ ਚੀਜ਼ਾਂ, ਪੌੜੀ ਭਗਤੀ ਦੀ ਤੇ ਬੇੜੀ ਪ੍ਰੀਤ ਦੀ, ਇਹ ਦੋ ਚੀਜ਼ਾਂ ਭਗਤੀ ਦਿੰਦਾ ਸਤਿਗੁਰੂ ਪੂਰਾ। ਬਾਣੀ ਪੜੋ, ਭਗਤੀ ਅੰਦਰ ਆਪਣੇ ਆਪ ਟਿਕ ਜਾਏਗੀ, ਬਾਣੀ ਪੜੋ ਪ੍ਰੀਤ ਆਪਣੇ ਆਪ ਪੈਦਾ ਹੋ ਜਾਏਗੀ। ਗੁਰ ਪੌੜੀ ਤੇ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ, ਤੇ ਗੁਰੂ ਕੋਲ ਹੀ ਵਾਹਿਗੁਰੂ ਦਾ ਨਾਮ ਪ੍ਰੇਮ ਰੂਪੀ ਤੁਲਹਾ ਹੈ, ਜਿਹਦੇ ਉੱਤੇ ਚੜ ਕੇ ਉਸ ਦਰ ਤੱਕ ਪਹੁੰਚ ਜਾਈਦਾ ਹੈ। ਗੁਰ ਸਰ ਸਾਗਰ ਬੋਹੇ ਥੋ, ਗੁਰ ਤੀਰਥ ਦਰਿਆਉ, ਪੂਰਾ ਗੁਰੂ, ਗੁਰੂ ਗ੍ਰੰਥ ਸਾਹਿਬ ਇੱਕ ਸਮੁੰਦਰ ਹੈ ਤੇ ਉਸ ਸਮੁੰਦਰ ਦੇ ਵਿੱਚ ਜਾਣਾ ਪਏਗਾ, ਤੇ ਜਹਾਜ਼ ਕਿਹੜਾ, ਗੁਰੂ ਕਾ ਸ਼ਬਦ, ਉਹਦੀ ਕਮਾਈ ਕਰਨੀ ਪਏਗੀ। ਫਿਰ ਉਹਦੇ ਦਰਿਆ ਤੇ ਜਦੋਂ ਸਾਰਾ ਜੀਵਨ ਚਲਾ ਜਾਂਦਾ, ਸਾਡੀ ਬੁੱਧੀ ਪਹੁੰਚ ਜਾਂਦੀ ਏ, ਜੇ ਤਿਸ ਭਾਵੈ ਹੈ ਉਜਲੀ ਸਤ ਸਰ ਨਾਵਣ ਜਾਓ। ਐ ਸੰਸਾਰ ਦੇ ਲੋਕੋ, ਜੇ ਤੁਸਾਂ ਵੀ ਆਪਣੀ ਉਸ ਗੁਣਵੰਤੀ ਕਾਮਣ ਨੂੰ, ਬੁੱਧੀ ਨੂੰ ਧੋਣਾ ਹੈ, ਉਜਲ ਕਰਨਾ ਹੈ, ਤੇ ਤੁਹਾਨੂੰ ਗੁਰਬਾਣੀ ਰੂਪੀ ਸਰੋਵਰ ਤੇ ਸਮੁੰਦਰ ਤੇ ਜਾਣਾ ਪਏਗਾ। ਜੇ ਤਿਸ ਭਾਵੈ, ਜੇ ਵਾਹਿਗੁਰੂ ਨੂੰ ਚੰਗਾ ਲੱਗਾ ਤਾਂ ਉਜਲੀ, ਉਹ ਤੁਹਾਡੀ ਬੁੱਧੀ ਨੂੰ ਉਜਲ ਕਰ ਦੇਣਗੇ, ਪਵਿੱਤਰ ਕਰ ਦੇਣਗੇ। ਸਤ ਸਰ, ਉਸ ਉੱਚੇ ਸਰੋਵਰ ਤੇ, ਸਤ ਕਾਇਮ ਰਹਿਣ ਵਾਲੇ ਸਰੋਵਰ ਤੇ ਨਹਾਉਣ ਜਾਓ, ਉਥੇ ਜਾ ਕੇ ਨਹਾ ਕੇ ਆਓ, ਪਵਿੱਤਰ ਹੋਵੋ, ਫਿਰ ਵਾਹਿਗੁਰੂ ਦੇ ਦਰ ਤੇ ਥਾਂ ਮਿਲੇਗੀ। ਕਹਿੰਦੇ ਪੂਰੋ ਪੂਰੋ ਆਖੀਐ, ਪੂਰੈ ਤਖਤ ਨਿਵਾਸ, ਪੂਰੈ ਥਾਨ ਸੁਹਾਵਣੈ, ਪੂਰੈ ਆਸ ਨਿਰਾਸ। ਬੜੇ ਕੀਮਤੀ ਲਫ਼ਜ਼, ਬਹੁਤ ਹੀ ਇੰਪੋਰਟੈਂਟ, ਮਹੱਤਵਪੂਰਨ ਲਫ਼ਜ਼ ਨੇ। ਪੂਰੈ ਪੂਰੋ ਪੂਰੋ ਆਖੀਐ, ਕਹਿੰਦੇ ਵਾਹਿਗੁਰੂ ਨੂੰ ਪੂਰਾ ਸਮਰੱਥ ਤੇ ਸਾਰੀ ਕਹਿੰਦੇ ਨੇ, ਪਰ ਉਹ ਰਹਿੰਦਾ ਕਿੱਥੇ, ਬੁਝਾਰਤ ਹੀ ਹੈ ਨਾ, ਕਿੱਥੇ ਰਹਿੰਦਾ, ਕਿਹੜੀ ਥਾਂ ਤੇ। ਹੁਣ ਇਹ ਸਾਰੀ ਕਥਾ ਇਹ ਅਕਥ ਦੀ ਗੱਲ ਹੈ ਤੇ ਅਦ੍ਰਿਸ਼ਟ ਦੀ ਗੱਲ ਹੈ। ਕਹਿੰਦੇ ਰਹਿੰਦਾ ਕਿੱਥੇ ਹੈ ਪੂਰਾ, ਤੇ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ, ਕਹਿੰਦੇ ਪੂਰੇ ਤਖ਼ਤ ਦੇ ਉੱਤੇ, ਪੂਰੇ ਤਖ਼ਤ ਨਿਵਾਸ, ਤੇ ਪੂਰੇ ਤਖ਼ਤ ਦੇ ਅਰਥ ਪਿੱਛੇ ਅਸੀਂ ਕਰ ਰਹੇ ਹਾਂ, ਪੂਰੇ ਤਖ਼ਤ ਦੇ ਅਰਥ ਨੇ ਗੁਰਮੁਖ ਦਾ ਉਹ ਹਿਰਦਾ ਜਿਹਦੀ ਮੱਤ ਦੇ ਵਿੱਚੋਂ ਓਤ ਮੱਤੀ ਮੈਲ ਨਿਕਲ ਚੁੱਕੀ, ਉਸ ਥਾਂ ਤੇ ਉਹਦਾ ਨਿਵਾਸ ਹੈ। ਉਹ ਕਿਵੇਂ ਦਾ ਥਾਂ ਹੈ ਮਹਾਰਾਜ, ਜਿਹਦੇ ਅੰਦਰ ਇਹ ਦਾਤ ਪੈਦਾ ਹੋ ਜਾਂਦੀ, ਜਿਹਦੀ ਬੁੱਧੀ ਉਜਲੀ ਹੋ ਜਾਂਦੀ, ਨਹਾ ਲੈਂਦਾ ਜੀਵਨ, ਉਹਦੀ ਮੱਤ ਭਰੀ ਹੈ, ਮੱਤ ਪਾਪਾਂ ਕੇ ਸੰਗ ਉਹ ਧੋਪੈ, ਨਾਵੈ ਕੇ ਰੰਗ ਪੈਦਾ ਹੋ ਜਾਂਦਾ ਅੰਦਰ, ਉਹ ਕਿਵੇਂ ਦਾ ਹੈ, ਤੇ ਉਹਦੀ ਖਬਰ ਦਿੰਦੇ ਨੇ ਬਾਬਾ ਨਾਨਕ ਜੀ। ਕਹਿੰਦੇ ਪੂਰਾ ਥਾਨ ਸੁਹਾਵਣਾ, ਇੱਕ ਉਹਦੀ ਨਿਸ਼ਾਨੀ ਹੈ। ਜਦੋਂ ਜੀਵਨ ਪਵਿੱਤਰ ਹੋ ਜਾਏਗਾ, 24 ਘੰਟੇ ਇੱਕ ਸੁਹਾਵਣਾ ਪਣ ਰਹੇਗਾ। ਸੁਹਾਵਣਾ ਜਿਵੇਂ ਤਾਜ਼ਾ ਆਦਮੀ ਸਵੇਰੇ ਉੱਠਿਆ, ਥਕਾਵਟ ਕੋਈ ਨੀ, ਨੀਂਦ ਪੂਰੀ ਹੋ ਚੁੱਕੀ ਹੈ, ਸਵੇਰੇ ਉੱਠ ਕੇ ਮੰਨ ਲਓ ਨਹਾਤਾ ਧੋਤਾ, ਚੰਗੇ ਵਸਤਰ ਪਾਏ ਨੇ, ਕਿਵੇਂ ਹੌਲਾਪਣ ਜਿਹਾ ਲੱਗਦਾ ਸਰੀਰ ਨੂੰ, ਉਹਦੇ ਵਿੱਚ ਲਗਾਤਾਰ ਇਸ ਤਰ੍ਹਾਂ ਰਹਿੰਦਾ, ਭਾਵੇਂ ਉਹਨੂੰ ਨੀਂਦ ਆਈ ਹੋਵੇ, ਭਾਵੇਂ ਭੁੱਖ ਲੱਗੀ, ਭਾਵੇਂ ਗਰਮੀ, ਭਾਵੇਂ ਸਰਦੀ, ਜੋ ਮਰਜ਼ੀ ਏ, ਉਹਦਾ ਸੁਹਾਵਣਾਪਣ ਕਦੀ ਖਤਮ ਨਹੀਂ ਹੁੰਦਾ ਜਿਹਦੇ ਵਿੱਚ ਇਹ ਦਾਤ ਆ ਜਾਏ। ਇੱਕ ਤੰਦਰੁਸਤੀ ਦੀ ਤਰ੍ਹਾਂ ਉਹਦੇ ਵਿੱਚ ਨਾਮ ਜਿਹੜਾ ਪ੍ਰਗਟ ਹੋ ਜਾਂਦਾ। ਕਹਿੰਦੇ ਪੂਰਾ ਥਾਨ ਸੁਹਾਵਣਾ, ਇੱਕ ਹੋਰ ਉਥੋਂ ਦੀ ਨਿਸ਼ਾਨੀ ਦੱਸੀ ਏ, ਪੂਰਾ ਆਸ ਨਿਰਾਸ, ਉਸ ਥਾਂ ਤੇ ਜਿਹੜਾ ਮਨੁੱਖ ਚਲਾ ਜਾਂਦਾ ਨਾ, ਉਹ ਆਸਾ ਵਿੱਚ ਵੀ ਰਹਿੰਦਾ ਤੇ ਨਿਰਾਸ ਵੀ ਰਹਿੰਦਾ। ਆਸਾ ਦਾ ਮਤਲਬ ਸਰੀਰ ਦੇ ਵਿੱਚ ਸੰਸਾਰ ਦੀ ਆਸ ਤੇ ਕਰਨੀ ਪਏਗੀ ਨਾ, ਆਸ ਵੀ ਰੱਖਦਾ, ਕਰਮ ਵੀ ਕਰਦਾ, ਕਰਮ ਕਰਦਾ, ਆਸ ਰੱਖਦਾ, ਪੂਰੀ ਹੋ ਜਾਏ ਤਾਂ ਵੀ ਖੁਸ਼ ਰਹਿੰਦਾ ਤੇ ਨਾ ਪੂਰੀ ਹੋਵੇ ਤਾਂ ਵੀ ਖੁਸ਼। ਇਸ ਲਈ ਉਹਦਾ ਮਾਇੰਡ ਰੋਗੀ ਨਹੀਂ ਹੋਵੇਗਾ। ਰੋਗੀ ਕਦੋਂ ਹੁੰਦਾ, ਸਾਡਾ ਜੀਵਨ ਰੋਗੀ ਕਿਉਂ ਹੁੰਦਾ, ਅਸੀਂ ਜਿਹੜੀਆਂ ਚੀਜ਼ਾਂ ਨੂੰ ਸੋਚ ਲੈਂਦੇ ਹਾਂ ਤੇ ਫਿਕਸ ਕਰ ਲੈਂਦੇ ਹਾਂ, ਜੇ ਤੇ ਹੋ ਜਾਣ ਤੇ ਛਾਲਾਂ ਮਾਰਨ ਲੱਗ ਪੈਂਦੇ ਹਾਂ, ਜੇ ਨਾ ਹੋਣ ਤੇ ਫਿਰ ਚਿਹਰਾ ਉਤਰ ਜਾਂਦਾ। ਇਹ ਰੋਗ ਹੈ, ਇੱਥੋਂ ਸਾਰੇ ਰੋਗ ਪੈਦਾ ਹੁੰਦੇ, ਸਰੀਰ ਦੇ ਸਾਰੀ ਵਿਵਸਥਾ ਇੱਥੋਂ ਹੀ ਖਰਾਬ ਹੋ ਜਾਂਦੀ ਸਾਡੇ ਸਰੀਰ ਦੀ। ਗੁਰੂ ਸਾਹਿਬ ਨੇ ਜਿਹੜਾ ਕਹਿਣਾ ਵੀ ਤੂੰ ਹੁਕਮ ਵਿੱਚ ਤੁਰਿਆ ਕਰ, ਯਤਨ ਜ਼ਰੂਰ ਕਰ, ਉਦਮ ਕਰ ਜਿਹੜਾ ਹੋ ਜਾਏ ਤੇ ਉਹਦਾ ਸ਼ੁਕਰਾਨਾ ਕਰੀ ਬਹੁਤਾ ਖੁਸ਼ ਨਾ ਹੋਵੀ ਤੇ ਨਾ ਹੋਵੇ ਤੇ ਝੁਰਿਆ ਨਾ ਕਰੇ ਤੇਰੇ ਜੀਵਨ ਦਾ ਬੈਲੈਂਸ ਖਰਾਬ ਕਰ ਦੇ। ਕਹਿੰਦੇ ਉਸ ਅਵਸਥਾ ਵਿਚ ਬੰਦਾ ਕਰਮ ਕਰੇਗਾ ਵੀ ਆਸ ਵਿਚ ਵੀ ਰਹੇਗਾ ਵੀ ਜੇ ਹੋ ਜਾਏ ਤਾਂ ਠੀਕ ਹੈ, ਨਿਰ ਆਸ ਨਾ ਹੋਵੇ ਮਰਨੇ ਕੀ ਚਿੰਤਾ ਨਹੀਂ ਤੇ ਜੀਵਨ ਕੀ ਨਹੀਂ ਆਸ, ਨਾ ਜਿਉਣ ਦੀ ਆਸ ਨਾ ਮਰਨ ਦੀ ਚਿੰਤਾ, ਵਿੱਚ ਹੈ ਬੰਦਾ ਬੇਪਰਵਾਹ ਸਦਾ। ਕਹਿੰਦੇ ਐਸਾ ਮਨੁੱਖ ਸੁਹਾਵਣਾ ਰਹਿੰਦਾ, ਪੂਰੇ ਥਾਨ ਸੁਹਾਵਣਾ, ਪੂਰੇ ਆਸ ਨਿਰਾਸ, ਨਾਨਕ ਪੂਰਾ ਜੇ ਮਿਲੇ ਕਿਉਂ ਘੱਟ ਹੈ ਗੁਣਤਾਸ, ਜੇ ਪੂਰਾ ਵਾਹਿਗੁਰੂ ਮਿਲ ਜਾਏ ਤੇ ਫਿਰ ਕੋਈ ਘਾਟਾ ਨਹੀਂ ਸੀ ਜੀਵਨ ਦੇ ਵਿਚ, ਪੂਰੇ ਦੇ ਨਾਲ ਸਾਂਝ ਪੈ ਜਾਏ ਕੋਈ ਘਾਟ ਨਹੀਂ, ਕਿਉਂਕਿ ਉਹ ਸਰਬ ਗੁਣਾਂ ਦਾ ਸਰਬ ਸੁਖਾਂ ਦਾ ਦਾਤਾ ਹੈ। ਫੁੱਲਾਂ ਦੀ ਖਿਮਾ, ਅਗਲਾ ਸ਼ਬਦ ਫਿਰ ਅੱਗੇ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।